ਸਤਸੰਗ ਨਹੀਂ ਮਿਲਦਾ ਭਾਗਨਾ, ਸੰਗ ਨਹੀਂ ਮਿਲਦਾ ਭਾਗਨਾ,
ਸਤਸੰਗ ਨਹੀਂ ਮਿਲਦਾ।
ਸੰਗ ਨਹੀਂ ਮਿਲਦਾ ਬਿਨ ਸੰਗਤ ਮੈਲ ਭਰੀ ਜੈ, ਸੰਗ ਨਹੀਂ ਮਿਲਦਾ, ਸੰਗ ਨਹੀਂ ਮਿਲਦਾ ਸਾਧਨਾ,
ਬਿਨ ਸੰਗਤ ਮੈਲ ਭਰੀ ਜੈ, ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗਤ ਮੈਲ ਭਰੀ ਜੈ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ
ਬਿਨਾ, ਸੰਗਤ ਮੈਲ ਭਰੀ ਜੈ, ਸਤਸੰਗ ਨਹੀਂ ਮਿਲਦਾ,
ਫਿਰ ਸੰਗ ਤੋਂ ਮੈਲ ਭਰੀ ਜੈ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸੰਗ ਮੈਲ ਭਰੀ ਜੈ, ਸਤਸੰਗ ਨਹੀਂ ਮਿਲਦਾ ਭਾਗ ਬਿਨਾ, ਸਤਸੰਗ ਨਹੀਂ ਮਿਲਦਾ ਭਾਗ ਬਿਨਾ,
ਆਪਣਾ ਸੀ ਜੀ ਹਨ ਕੋ ਦਾਤਾ, ਸਿਮਰਤ ਸਭ ਮਾਲਕੋਈ, ਕੋਨ ਨਿਧਾਨ ਭਗਤਨ ਕਉ ਪਾਤਨ, ਬਿਰਲਾ ਪਾਵੈ ਕੋਈ, ਮਨ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸਰਨ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ, ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰ ਮਤ ਕੋਈ, ਤਿੰਨ ਕੀ ਤੂੜ, ਤਿੰਨ ਕੀ ਤੂੜ, ਨਾਨਕ ਦਾਸ ਵੰਸ਼ ਹੈ, ਤੂਰ ਨਾਨਕ ਦਾਸ ਵੰਸ਼ ਹੈ, ਜਿਨ ਹਰ ਨਾਮ ਹਿਰਦੈ ਭਰੋਈ, ਪਾਗਾਂ ਵਾਲੇ ਪੜੀ ਸਤ ਸੰਗ ਦੀ ਵਾਲਿਆਂ ਨੂੰ ਮਿਲੇ ਕੜੀ ਸਤ ਸੰਗ ਦੀ ਬਾਗੀ ਹਰ ਸੰਗਤ ਪਾਵੇ ਬਾਗਾ ਸਭ ਸੰਗ ਨਾ ਲੱਭੇ ਧਨਦਾਰਾ ਸੁਤ ਲਕਸ਼ਮੀ ਸਮਾਗਮ ਹਰ ਕਥਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੇ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਮਹਾਨ ਕਿਰਪਾ ਮਹਾਨ ਰਹਿਮਤ ਸਤਿਗੁਰਾਂ ਦੀ ਹੋਈ ਹੈ ਜੋ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੋ, ਸਾਰੇ ਇਕਾਗਰਤਾ ਬਣਾਓ, ਗੱਜ ਕੇ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸ਼ੁਮਾਰ ਇਕੱਠ ਹੈ ਸੰਗਤ ਦਾ, ਹੁਣ ਗੁਰਮੁਖੋ ਮਨਮਤੀਆਂ ਨੂੰ ਕਿੱਥੋਂ ਚੈਨ ਆਜੂ, ਉਹਨਾਂ ਨੇ ਫਿਰ ਕੋਈ ਨਾ ਕੋਈ ਸ਼ੋਸ਼ਾ ਤੇ ਛੱਡਣਾ ਹੀ ਹੈ। ਗੁਰੂ ਸਤਨਾਮ, ਆਪਾਂ ਸ਼ਿਕਾਰ ਹੋ ਗਏ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜਾ ਕਰੜੇ ਹੋ ਕੇ ਖਲੋਵੋ ਵਾਲੇ ਆਲੇ ਦੁਆਲੇ, ਇੱਧਰਲੇ ਪਾਸੇ ਵੀ ਪਿੱਛੋਂ ਦੀ ਕੋਈ ਨਾ ਆਵੇ ਅਤੇ ਭਾਈਆਂ ਵਾਲੇ ਪਾਸਿਓਂ ਦੀ ਵੀ ਅੱਗੋਂ ਦੀ ਕੋਈ ਨਾ ਮੱਥਾ ਟੇਕਣ ਆਵੇ, ਪੱਕੇ ਸੇਵਾਦਾਰ ਖਲੋਜੋ ਆਲੇ ਦੁਆਲੇ। ਬਾਕੀ ਹੁਣ ਜ਼ਰਾ ਧਿਆਨ ਦਿਓ, ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ, ਕੋਈ ਐਸੀ ਗੱਲ ਨਹੀਂ, ਤੁਸੀਂ ਹਿਸਾਬ ਲਾ ਲਓ ਵੀ ਜੇ ਕੋਈ ਸੱਪ ਆਇਆ ਤੁਸੀਂ ਮੰਨਦੇ ਹੋ, ਉਹ ਕਿੱਥੋਂ ਚੱਲ ਕੇ ਇੱਥੋਂ ਤੱਕ ਪਹੁੰਚੂਗਾ ਕਿਵੇਂ, ਸਾਰੇ ਖੜ੍ਹੇ ਹੋ ਜਾਂਦੇ ਹਾਂ ਅਤੇ ਸੱਪ ਦੇ ਬੀਬੀਆਂ ਵੀ ਨਹੀਂ ਆਇਆ, ਤੁਹਾਨੂੰ ਕੀ ਹੋਇਆ ਸੀ, ਜਿਹੜੇ ਭਾਈ ਵੀ ਖੜ੍ਹੇ ਹੋ ਗਏ ਸੀ ਕੀ ਹੋ ਗਿਆ ਸੀ, ਕਾਰਨ ਪਤਾ ਕੀ ਹੈ, ਸਾਡਾ ਮਹਾਰਾਜ ਨਾਲ ਪ੍ਰੇਮ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਥੇ ਤੇ ਇਕਾਗਰ ਚਿੱਤ ਹੋ ਕੇ ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ, ਸੰਤ ਬਾਬਾ ਅਤਰ ਸਿੰਘ ਕੱਲਰ ਕਨੋਹੇ ਦੀ ਧਰਤੀ ਦੇ ਉੱਤੇ ਬੈਠੇ ਹੁੰਦੇ ਸੀ ਨਾ ਜਦੋਂ, ਉਦੋਂ ਗੁਰਮੁਖੋ ਜਿਵੇਂ ਚੰਦਨ ਦੇ ਨਾਲ ਸੱਪ ਲਿਪਟ ਕੇ ਸ਼ਾਂਤੀ ਪ੍ਰਾਪਤ ਕਰਦੇ ਨੇ, महापुरखां दे शरीर नाल आ के लिपट जांदे सी। कोई परवाह नहीं, कोई परवाह नहीं। जे अब्बल ते है ही नहीं, पर जे कोई आउंदा भी है वह भी अपना भला कराउण आउंदा, वह किसे नूं डंग मारन नहीं आउंदा। भरोसा रखो अपने गुरु ते, सतगुरां ते विश्वास होवे। सो भाई बेनती है भी एकाग्रता बनाओ। कई लोग होंदे ने हुण एक निक्का जिहा एक पंजाह पैसे का पटाका लिया के चला दे, कहणगे बंब चल गया। एक बारी होया सी साडे दवान विच, इक ने ना जान के एक छोटा जिहा पटाका चला दिता, सारे उठ पे कहिंदे बंब चल गया। इन्ने नाल ही ओ गुरमुखो, जे रब दे प्यारे ते असली बंब चल जाण तां नहीं हटदे पिछे। आखो सतना
वाहे,
बोलिया करो सारे
सत श्री अकाल।
आ हुण 6-7 जून नूं आपां सारिआं ने साका नीला तारा दिवस मनाया। बड़िया ने मनाया, कईयां नूं ते नहीं पता, कईयां ने उस दिन कुछ ना कुछ खंड पाठ लंगर लाया जां कुछ उस शहीदां दी याद विच अरदास बेनती कीती। हुण उदों असली बंब चले ने, आ सप की ने, असली बंब चले ने उदों। पर कईयां ने जिन्हें चौर फड़ लिया, 3 दिन चौर साहब भी नहीं छड़िया, कहिंदा हिलना नहीं मर जावा भावें, आले दुआले बह गए मंजी साहब दे, जान लग जाए कहिंदे कोई गल ही नहीं। ये प्यार वाले, प्यार वाले गुरसिखां दी गल है, हर एक दे विरसे च नहीं आई। सारे ही सुख भालदे आपां, सुख चाहीदा किनू नहीं, पर जो सुख को चाहे सदा, घंटे 2 घंटे वास्ते सुख नहीं नहीं, सदा वास्ते जे सुख लेना, शरण राम की ले है। ओदी शरण ले ले सुख मिल जाएगा। पर गुरमुखो, जे गुरु ग्रंथ साहिब दी हजूरी विच आ के ते साडे कारण जे सतगुरां दी गुरु ग्रंथ साहिब दी बेअदबी हो गई ना, ते दुखां दा भी सामना सानू ही करना पैना है। खो सतनाम
श्री वाहिगुरु।
ध्यान रखिया करो, किसी भी कारण करके महाराज दी बेअदबी ना हो। हुण सप आया बीबिया वाले पासे, चलो भाई ये भी मैं मान लेना भी डर लगता सप तो, पर हुण जिहड़े बाकी उठ उठ के तमाशा वेखदे ने, वेखीए की होया, वेखीए क्यों बई, गुरु ग्रंथ साहिब महाराज दी हजूरी च बैठे हो, ये सप ते आपां रोज वट्टां ते वेखदे हां। आ समां मिल जाएगा, आपां सारे ही सुख भालदे हां, पर बाबा फरीद जी कहिंदे ने फरीदा लोड़ै दाख बजोरिया। लै कहिंदे भालदा बजौर दियां दाखां मशहूर ने, बाबा फरीद जी ने तां कहा, किकर बीजै जट, बीज बीजदा किकरां दे, भालदा बजौर दियां दाखां। सत्कार हो जाए बाबा ईश्वर सिंह वर्गा, ते मर दे चरणा च इक मिंडनी टेक के बह सकदा कित्थों हो जू। मान आदर सत्कार उदों है जदों सतगुरां दा सत्कार करांगे। ते मेरी इस करके तुहाडे चरणा विच खास बेनती है कि जदों किते भी महाराज दा प्रकाश होवे, माड़ी माड़ी गल पिछे खड़े नहीं होईदा, इहदे नाल सतगुरां दी बेअदबी हो रही है। असीं पाप लहाउण आए हां, उल्टा पाप चढ़ा के चले जांदे। हुण अरदास होनी है, जिन्हां ने ये खड़े हो ना सारे अरदास कर दिओ, महाराज गलती होगी माफ कर दिओ, बच्चे हाँ तुहाडे, हाँ सतगुरां ने बख्शण लगिआं वी देर नहीं लाउणी, कृपा कर देनी आपां सारिआं विच, ते बेनती करनी महाराज साडे करके आप जी की बेअदबी होई होवे ना, ते कृपा करो, असीं लोकां नूं की हटावांगे बेअदबी करनों, असीं खुद करदे हां। पर चलो ये कोई मनमती होंदे ने जिहड़े माड़ा जिहा रौला पाता, सप 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 ते हो गया,
ਉੱਚੀ ਸਾਰੀ ਕੋਈ ਪਿੱਛੇ ਫੂਕ ਮਾਰ ਦੇ ਨਾ ਉੱਚੀ ਸਾਰੀ ਤੇ ਸਾਰਿਆਂ ਨੂੰ ਹੋ ਜਾਣਾ ਲੜਾਈ ਪੈ ਗਈ ਚਲੋ ਵੇਖੀਏ ਬੰਦੇ ਤੇ ਭਾਈ ਦੇ ਵੇਖਿਓ ਬੀਬੀਆਂ ਵੀ ਨਾਲ ਜਾਣਗੀਆਂ ਵੀ ਲੜਾਈਆਂ ਤੇ ਪਿੰਡਾਂ 'ਚ ਆਮ ਹੀ ਹੁੰਦੀਆਂ ਨੇ ਕਿਹੜੀ ਗੱਲ ਪਰ ਵਿਘਨ ਪਾਉਣ ਵਾਲੇ ਵਿਘਨ ਪਾਉਂਦੇ ਨੇ ਪਰ ਗੁਰੂ ਦੇ ਸਮਾਗਮ ਵਿੱਚ ਜਿਹੜੇ ਵਿਘਨ ਪਾਉਂਦੇ ਨੇ ਉਹਨਾਂ ਦੇ ਜੀਵਨ ਵਿੱਚ ਐਸਾ ਵਿਘਨ ਪੈ ਜਾਂਦਾ ਫਿਰ ਕੋਈ ਇਲਾਜ ਨਹੀਂ ਕਰ ਸਕਦਾ ਬੜੇ ਵੇਖੇ ਨੇ ਜਿਨ੍ਹਾਂ ਨੇ ਗੁਰਦੁਆਰਿਆਂ 'ਚ ਵਿਘਨ ਪਾ ਦਿੱਤੇ ਜਿਨ੍ਹਾਂ ਨੇ ਗੁਰੂ ਦੇ ਸਮਾਗਮਾਂ 'ਚ ਵਿਘਨ ਪਾ ਦਿੱਤੇ ਉਹਨਾਂ ਦੇ ਜੀਵਨ ਵਿੱਚ ਐਸੇ ਵਿਘਨ ਪੈ ਗਏ ਜਿਹੜੇ ਮੁੜ ਕੇ ਠੀਕ ਨਹੀਂ ਹੋਏ ਕਦੇ ਵੀ ਯਤਨ ਕਰੋ ਕਿ ਗੁਰੂ ਦੇ ਕਾਰਜ ਵਿੱਚ ਕਦੇ ਵੀ ਕੋਈ ਵਿਘਨ ਨਾ ਪਵੇ ਕਈ ਲੱਤ ਅੜਾਉਂਦੇ ਨੇ ਹੁਣ ਕੋਈ ਸਰਪੰਚ ਖੜਾ ਬੜੇ ਵਿਘਨ ਪਾਉਣਗੇ ਜਿੱਤਣਾ ਜਾਏਗਾ ਕੋਈ ਐਮਪੀ ਖੜਾ ਹੈ ਬੜੇ ਵਿਘਨ ਪਾਉਣਗੇ ਕਿਤੇ ਜਿੱਤਣਾ ਜਾਏ ਕੋਈ ਐਮਐਲਏ ਖਲੋ ਗਿਆ ਬੜੇ ਵਿਘਨ ਪਾਉਣਗੇ ਜਿੱਤਣਾ ਜਾਏ ਪਰ ਆਹ ਸਮਾਗਮ ਜੇ ਕਰਵਾਉਣ ਲੱਗੋਗੇ ਨਾ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ ਵਿੱਚ ਤੇ ਤੁਹਾਨੂੰ ਬੜੇ ਲੋਕ ਵਿਘਨ ਪਾਉਣਗੇ ਇਹ ਕਿਤੇ ਚੜ੍ਹਦੀ ਕਲਾ ਵਾਲਾ ਨਾ ਹੋ ਜੇ ਪਰ ਸਤਿਗੁਰਾਂ ਦੀ ਕਿਰਪਾ ਹੈ ਇਹ ਬਾਣੀ ਦਾ ਇੰਨਾ ਪ੍ਰਤਾਪ ਹੈ ਆਪਾਂ ਚੁੱਪ ਰਹੇ ਹਾਂ ਰੌਲਾ ਪੈਂਦਾ ਰਿਹਾ ਮਾੜਾ ਜਿਹਾ ਬਾਣੀ ਸ਼ੁਰੂ ਕਰਨ ਦੀ ਦੇਰ ਹੈ ਨਾਲ ਦੀ ਨਾਲ ਸ਼ਾਂਤੀ ਵਰਤੋ ਇਹ ਪਾਵਰ ਹੈ ਬਾਣੀ ਵਿੱਚ ਇਹ ਪ੍ਰਤੱਖ ਹੈ ਸਾਡੇ ਸਾਹਮਣੇ ਕੋਈ ਹੁੰਦਾ ਕੋਈ ਬਾਣੀ ਪੜ੍ਹ ਲਵੇ ਨਾਲ ਦੀ ਨਾਲ ਸ਼ਾਂਤੀ ਵਰਤ ਜਾਣੀ ਹੈ ਆਪਣੇ ਆਪ ਮਨਾਂ ਦੀ ਜਿਹੜੀ ਕ੍ਰੋਧ ਹੈ ਜਿਹੜਾ ਗੁੱਸਾ ਹੈ ਆਹ ਵੇਖੋ ਇੰਨਾ ਇਕੱਠ ਹੁਣ ਹੈ ਕੋਈ ਬੋਲਦਾ ਚੁੱਪ ਸਾਰੇ ਆਪਣੇ ਆਪ ਚੁੱਪ ਹੋ ਗਏ ਸਤਿਸੰਗ ਜੀ ਆਓ ਮਨ ਕਰਕੇ ਜਦੋਂ ਬਾਣੀ ਪੜ੍ਹਾਂਗੇ ਨਾ ਬਿਲਕੁਲ ਇਸੇ ਤਰ੍ਹਾਂ ਜਿਵੇਂ ਹੁਣ ਸਾਰੇ ਚੁੱਪ ਕਰ ਗਏ ਨਾ ਜਦੋਂ ਅਸੀਂ ਬਾਣੀ ਪੜ੍ਹਨ ਲੱਗ ਜਾਂਗੇ ਜਪਜੀ ਸਾਹਿਬ ਪੜ੍ਹਨ ਲੱਗ ਜਾਂਗੇ ਸਾਡੇ ਵੀ ਬਾਹਰਲੇ ਸ਼ਤਰੂ ਵੀ ਤੇ ਅੰਦਰਲੇ ਸ਼ਤਰੂ ਵੀ ਆਪਣੇ ਆਪ ਚੁੱਪ ਕਰ ਜਾਣਗੇ ਬਾਹਰਲੇ ਸ਼ਤਰੂ ਗਵਾਂਢੀ ਵੀ ਸ਼ਤਰੂ ਹੀ ਹੈ ਸੱਕਾ ਭਰਾ ਹੈ ਵੇਖਣ ਨੂੰ ਭਾਈ ਅੰਦਰੋਂ ਕਸਾਈ ਹੈ ਖੁ ਸਤਨਾ
ਵਾਹਿਗੁਰੂ
ਮੈਂ ਬੜੀ ਵਾਰੀ ਬੇਨਤੀ ਕੀਤੀ ਆ ਉਹ ਘਰ ਵਰਗਾ ਸਵਰਗ ਕੋਈ ਨੀ ਜਿੱਥੇ ਦੋ ਭਰਾ ਇਕੱਠੇ ਬਹਿ ਕੇ ਰੋਟੀ ਖਾਂਦੇ ਨੇ ਭਰਾ ਭਰਾ ਬਾਰੇ ਸੋਚਦਾ ਹੈ ਭਰਾ ਨੂੰ ਭਰਾ ਦਾ ਫਿਕਰ ਹੈ ਪਰ ਬਹੁਤਿਆਂ ਦਾ ਹਾਲ ਇਹ ਹੈ ਵੇਖਣ ਨੂੰ ਭਾਈ ਨੇ ਅੰਦਰੋਂ ਕਸਾਈ ਬਣੇ ਹੋਏ ਸ਼ਤਰੂ ਬਾਹਰਲੇ ਵੀ ਚੁੱਪ ਕਰ ਜਾਣਗੇ ਜਦੋਂ ਗੁਰੂ ਨਾਲ ਜੁੜ ਗਿਆ ਤੂੰ ਫਿਰ ਸਤਿਗੁਰਾਂ ਨੂੰ ਫਿਕਰ ਹੈ ਤੇਰਾ ਤੇ ਜਿਹੜੇ ਅੰਦਰ ਸ਼ਤਰੂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਚੁੱਪ ਕਰ ਜਾਣਗੇ ਇਸ ਕਰਕੇ ਯਤਨ ਕਰੋ ਵੀ ਗੁਰਮਤ ਦਾ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੈ ਕਿਸੇ ਵੀ ਕਾਰਨ ਕਰਕੇ ਇਹਦੇ ਵਿੱਚ ਕੋਈ ਵਿਘਨ ਨਹੀਂ ਇਹ ਕਿਸੇ ਬੰਦੇ ਦਾ ਸਮਾਗਮ ਹੈ ਇਹ ਕਿਸੇ ਸੰਤ ਦਾ ਸਮਾਗਮ ਹੈ ਇਹ ਕਿਹਦਾ ਸਮਾਗਮ ਇਹ ਗੁਰੂ ਕੀਆਂ ਸੰਗਤਾਂ ਦਾ ਤੇ ਗੁਰਮਤ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਣਾ ਸਮਾਗਮ ਸੋ ਭਾਈ ਇਸ ਕਰਕੇ ਇਕਾਗਰਤਾ ਬਣਾਉਣੀ ਹੈ ਮੈਂ ਹੁਣ ਇੱਥੇ ਇੱਕ ਤੁਹਾਡੇ ਚਰਨਾਂ 'ਚ ਪ੍ਰਮਾਣ ਦੇਣ ਲੱਗਿਆ ਕੌਰਜੀ ਵਾਲਾ ਪਿੰਡ ਹੈ ਪਟਿਆਲੇ ਦੇ ਕੋਲ ਉੱਥੇ ਨੇੜੇ ਹੀ ਇੱਕ ਮਹਾਂਪੁਰਸ਼ ਹੋਏ ਨੇ ਬੜੀ ਕਮਾਈ ਵਾਲੇ ਕੌਰਜੀ ਵਾਲਾ ਪਿੰਡ ਜਿਹੜਾ ਹੈ ਜਦੋਂ ਆਪਾਂ ਭਾਖੜਾ ਪਾਰ ਕਰਦੇ ਹਾਂ ਨਾ ਤੁਸੀਂ ਕਈ ਵਾਰੀ ਪਰਮੇਸ਼ਰ ਦੁਆਰ ਸਾਹਿਬ ਗਏ ਹੋਵੋਗੇ ਪਟਿਆਲੇ ਤੋਂ ਜਦੋਂ ਆਪਾਂ ਭਵਾਨੀਗੜ੍ਹ ਜਾਂਦੇ ਹਾਂ ਪਟਿਆਲਾ ਪਾਰ ਕਰਨ ਸਾਰ ਇੱਕ ਕੌਰਜੀ ਵਾਲਾ ਪਿੰਡ ਆਉਂਦਾ ਉਸ ਕੌਰਜੀ ਵਾਲੇ ਪਿੰਡ ਦੇ ਬਾਹਰਲੇ ਪਾਸੇ ਇੱਕ ਮਹਾਂਪੁਰਖਾਂ ਦਾ ਅਸਥਾਨ ਸੀ ਸਤਿਸੰਗ ਜੀ ਬੜੇ ਕਮਾਈ ਵਾਲੇ ਮਹਾਂਪੁਰਖ ਸਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਵੀ ਉਹਨਾਂ ਦੇ ਕੋਲ ਇੱਕ ਵਾਰੀ ਗਏ ਸੀ ਤੇ ਗਿਆਨ ਸਿੰਘ ਰਾੜੇ ਵਾਲਾ ਉੱਥੋਂ ਹੀ ਲੈ ਕੇ ਆਇਆ ਸੀ ਇਹਨਾਂ ਨੂੰ ਰਾੜਾ ਸਾਹਿਬ ਇਹ ਪਹਿਲਾਂ ਉੱਥੇ ਗਏ ਸੀ ਦੇਰੂ ਸਾਹਿਬ ਤੋਂ ਮਹਾਂਪੁਰਖਾਂ ਦਾ ਅਸਥਾਨ ਸੀ ਬਹੁਤ ਤਕੜਾ ਦਰਬਾਰ ਸਾਹਿਬ ਜਾਂ ਹੋਰ ਇਮਾਰਤ ਬੜੀ ਵੱਡੀ ਬਣੀ ਹੋਈ ਸੀ ਜਿਹੜੇ ਬੰਦੇ ਨੇ ਜ਼ਮੀਨ ਦਿੱਤੀ ਸੀ ਉਹੀ ਵਿਰੁੱਧ ਹੋ ਗਿਆ ਉਹਨੇ ਝਗੜਾ ਛੇੜ ਲਿਆ ਕਹਿੰਦਾ ਬਾਬਾ ਜੀ ਤੁਸੀਂ ਇੱਥੋਂ ਚਲੇ ਜਾਓ ਕਿਉਂਕਿ ਪ੍ਰਭਤਾ ਜ਼ਿਆਦਾ ਵੱਧ ਗਈ ਮਾਇਆ ਲੱਗ ਪਈ ਆਉਣ ਬਹੁਤ ਪੈਸੇ ਨੂੰ ਵੇਖ ਕੇ ਸਾਰਿਆਂ ਦੇ ਦਿਮਾਗ ਬਦਲ ਜਾਂਦੇ ਨੇ ਵੀ ਹੁਣ ਅਸੀਂ ਕਬਜ਼ਾ ਕਰ ਲਈਏ। ਬਹੁਤਿਆਂ ਥਾਵਾਂ ਤੇ ਐਸਾ ਹੁੰਦਾ ਵੇਖਿਆ ਵੀ ਮਹਾਂਪੁਰਖਾਂ ਨੂੰ ਬੜੇ ਮੱਥੇ ਟੇਕਦੇ ਨੇ, ਬਥੇਰਾ ਚੜਾਵਾ ਚੜਦਾ ਹੈ, ਮਹਾਂਪੁਰਖਾਂ ਦਾ ਵਿਰੋਧੀ ਹੋ ਕੇ ਖਲੋ ਗਿਆ। ਉਹਨੇ ਕੀ ਕੀਤਾ, ਕਹਿੰਦਾ ਬਾਬਾ ਜੀ ਤੁਸੀਂ ਜਾਓ, ਮੇਰੀ ਜ਼ਮੀਨ ਛੱਡ ਦਿਓ। ਹੁਣ ਉਹਨਾਂ ਨੇ ਉੱਥੇ ਇੰਨੀ ਇਮਾਰਤ ਬਣਾਈ, ਸੰਗਤਾਂ ਦਾ ਰੁਪਈਆ ਰੁਪਈਆ ਇਕੱਠਾ ਕਰਕੇ ਲਾਇਆ ਸੀ, ਪਰ ਜ਼ਮੀਨ ਦਾ ਮੋਹ ਨਹੀਂ ਕੀਤਾ, ਨਾਲ ਦੀ ਨਾਲ ਛੱਡ ਕੇ ਚਲੇ ਗਏ ਨੇ ਸਾਂਭ ਲਾ ਆਪਣੀ। ਤੁੱਲੇਵਾਲ ਪਿੰਡ ਵਿੱਚ ਉਹਨਾਂ ਮਹਾਂਪੁਰਖਾਂ ਨੇ ਸਰੀਰ ਛੱਡਿਆ, ਉੱਥੇ ਬਰਸੀ ਵੀ ਮਨਾਉਂਦੇ ਨੇ ਉਸ ਸਾਲ ਪਿੱਛੋਂ। ਜਿੱਥੇ ਉਹਨਾਂ ਦਾ ਮੇਨ ਅਸਥਾਨ ਸੀ ਉੱਥੇ ਉਹ ਬੰਦੇ ਨੇ ਵੇਖਿਆ ਲੋਕ ਆਉਣੋ ਹਟ ਕੇ ਗਾਲਾਂ ਕੱਢਿਆ ਕਰਨ, ਤੂੰ ਆਹ ਕੰਮ ਕੀਤਾ ਮਹਾਂਪੁਰਸ਼ਾਂ ਨਾਲ, ਉਹਦੀ ਮੱਤ ਟਿਕਾਣੇ ਨਹੀਂ ਆਈ ਵੀ ਦੁਬਾਰਾ ਬੇਨਤੀ ਕਰਕੇ ਲੈ ਆਵਾਂ, ਪਰਵਾਹ ਨਾ ਕੀਤੀ ਉਹਨੇ। ਹੋਇਆ ਕਿ ਉਹ ਜਿਹੜੀ ਜਗ੍ਹਾ ਸੀ ਉਹਨੇ ਸਾਰੇ ਦੀ ਸਾਰੀ ਇਮਾਰਤ ਢਾਹ ਦਿੱਤੀ, ਗੁਰਦੁਆਰਾ ਸਾਰਾ ਬਿਲਕੁਲ ਸਾਫ਼ ਕਰਤੀ, ਜਗ੍ਹਾ ਫਸਲ ਬੀਜ ਲਈ, ਉੱਥੇ ਫਸਲ ਬੀਜ ਲਈ, ਦੁਬਾਰਾ ਖਤਮ ਹੀ ਕਰਤਾ ਸਾਰੇ ਦਾ ਸਾਰਾ ਗੁਰਦੁਆਰਾ। ਕੌਰਜੀ ਵਾਲੇ ਪਿੰਡ ਦੇ ਕਈ ਬੰਦਿਆਂ ਨੇ ਇੱਟਾਂ ਲੈ ਆਉਂਦੀਆਂ ਚੁੱਕ ਕੇ ਘਰਾਂ ਚ ਲਾ ਲਈਆਂ, ਗੁਰਦੁਆਰਾ ਢਾਹਤਾ, ਆਪ ਤੇ ਉਹ ਮਰ ਗਿਆ, ਮਰਿਆ ਵੀ ਪਾਗਲ ਹੋ ਕੇ, ਪਾਗਲ ਹੋ ਕੇ ਮਰਿਆ। ਹੁਣ ਅੱਜ ਉਸ ਘਰ ਦੀ ਹਾਲਤ ਕੀ ਹੈ, ਉਸ ਘਰ ਨੂੰ ਮਹਾਂਪੁਰਖਾਂ ਦੇ ਅਸਥਾਨ ਨੂੰ ਸੰਨ 47 ਤੋਂ ਵੀ ਪਹਿਲਾਂ ਦੀ ਗੱਲ ਹੈ, ਅੱਜ ਉਸ ਬਜ਼ੁਰਗ ਦੇ ਪੋਤਰੇ ਉਹਨਾਂ ਘਰਾਂ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਤੇ ਇੱਟਾਂ ਲਿਆਂਦੀਆਂ ਨੇ, ਉਹ ਵੀ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਇੱਟਾਂ ਤੇ ਲੈਣ ਦੀਆਂ ਪੰਗਾ ਹੀ ਪਾ ਲਿਆ ਕੋ ਸਤਨਾਮ,
ਵਾਹਿਗੁਰੂ
ਇੱਟਾਂ ਕਾਹਦੀਆਂ ਲਿਆਂਦੀਆਂ ਜੀ, ਜਾਭੀ ਛੇੜ ਲਿਆ ਸੀ ਜਿਹਨੇ 5000 ਇੱਟ ਲਿਆਂਦੀ ਹੈ ਨਾ, ਉਹਨੇ ਗੁਰਦੁਆਰੇ ਚ 50,000 ਦਿੱਤੀ ਹੈ ਵੀ ਖਿਹੜਾ ਛੁੱਟ ਜਾ। ਤੇ ਉਸ ਬੰਦੇ ਦੇ ਪੋਤਰੇ ਅਜੇ ਜਿਉਂਦੇ ਨੇ, ਮੈਂ ਤੁਹਾਨੂੰ ਮਿਲਾ ਸਕਦਾ। ਮੇਰੇ ਕੋਲ ਆਏ ਪਰਸੋਂ ਚੌਥੇ, ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਕਹਿੰਦੇ ਜੀ ਸਾਡਾ ਹੀ ਦਾਦਾ ਸੀ ਉਹ ਜਿਹਨੇ ਇਹ ਕੰਮ ਕੀਤਾ, ਜ਼ਮੀਨ ਵੀ ਅਸੀਂ ਦਿੱਤੀ ਸੀ ਤੇ ਬਾਅਦ ਵਿੱਚ ਕਹਿ ਵੀ ਉਹਨੇ ਦਿੱਤਾ ਤੇ ਉਹ ਨਿਕਲ ਗਿਆ, ਬਾਬੇ ਚਲੇ ਗਏ, ਉਹ ਸਾਡਾ ਦਾਦਾ ਪਾਗਲ ਹੋ ਕੇ ਮਰਿਆ, ਸਾਡਾ ਚਾਚਾ ਪਾਗਲ ਹੋ ਕੇ ਮਰਿਆ, ਸਾਡੇ ਪਿਓ ਦਾ ਇਹ ਹਾਲ ਹੈ, ਆਉਣ ਵਾਲੀ ਪੀੜ੍ਹੀ ਦਾ ਵੀ ਇਹੀ ਹਾਲ ਹੈ, ਜਿਹੜਾ ਮਰਦਾ ਪਾਗਲ ਹੋ ਕੇ। ਤੇ ਜ਼ਮੀਨ ਵੀ ਗਈ, ਜਾਇਦਾਦ ਵੀ ਗਈ, ਸਾਡਾ ਰਿਹਾ ਹੀ ਕੱਖ ਨਹੀਂ। ਕਹਿੰਦਾ ਜੀ ਹੁਣ ਕੋਈ ਇਹ ਕਿਰਪਾ ਕਰੋ ਵੀ ਅਸੀਂ ਬਖਸ਼ੇ ਜਾਈਏ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਗੁਰਮੁਖਾ ਮਹਾਂਪੁਰਖਾਂ ਨਾਲ ਕੀਤੀ ਸੀ, ਉਹਦਾ ਫਲ ਤੁਹਾਨੂੰ ਮਿਲਿਆ ਗੁਰੂ ਘਰ ਵਿੱਚ। ਮੈਂ ਵਿਘਨ ਦੀ ਗੱਲ ਮੈਂ ਅੱਗੇ ਲੈ ਗਿਆ, ਵਿਘਨ ਕੀ ਪਾਇਆ, ਖਤਮ ਹੀ ਕਰ ਦਿੱਤਾ ਸਾਰਾ ਕੁਛ। ਪਰ ਮੈਂ ਉਹਨੂੰ ਬੇਨਤੀ ਕੀਤੀ, ਮੈਂ ਗੁਰਮੁਖਾ ਤੁਸੀਂ ਅਖੰਡ ਪਾਠ ਸਾਹਿਬ ਜਿੱਥੇ ਉਹਨਾਂ ਦਾ ਜਗ੍ਹਾ ਬਣੀ ਹੈ ਨਾ, ਸਥਾਨ ਬਣਿਆ, ਉੱਥੇ ਅਖੰਡ ਪਾਠ ਸਾਹਿਬ ਕਰਾ ਕੇ ਅਰਦਾਸ ਕਰਾਓ, ਮਹਾਂਪੁਰਖ ਕਿਰਪਾਲੂ ਦਿਆਲੂ ਹੁੰਦੇ ਨੇ, ਸਤਿਗੁਰੂ ਅੱਜ ਬਖਸ਼ ਦੇਣਗੇ। ਹੁਣ ਮੇਰੇ ਕਹਿਣ ਦਾ ਭਾਵ ਸਮਝ ਲਿਓ ਭਾਈ, ਕਿਤੇ ਵੀ ਭੁੱਲ ਕੇ ਵੀ ਕਦੇ ਵੀ ਕੋਈ ਗੁਰੂ ਘਰ ਦਾ ਕੰਮ ਹੈ ਜਾਂ ਕਿਤੇ ਗੁਰਮਤ ਦਾ ਕੋਈ ਸਮਾਗਮ ਹੈ, ਯਤਨ ਕਰੋ ਸਾਡੇ ਕਰਕੇ ਵਿਘਨ ਨਾ ਕੋਈ ਪਵੇ, ਸਾਡੇ ਕਾਰਨ ਕਿਸੇ ਤਰ੍ਹਾਂ ਦੀ ਕੋਈ ਅੜਿੱਚਣ ਨਾ ਆਵੇ, ਕੋਈ ਵਿਘਨ ਨਾ ਪਵੇ, ਯਤਨ ਕਰੋ ਅਸੀਂ ਇਹਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣਾ ਪਿੱਛੇ ਨੂੰ। ਉਹ ਤੇ ਫਿਰ ਅੱਜ ਵੀ ਆਵਾਜ਼ਾਂ ਮਾਰਦਾ, ਪੜਿਓ ਜਰਾ ਧਾਰਨਾ, ਅੱਧੀ ਅੱਧੀ ਬੋਲੋ। ਅੱਜ ਵੀ ਉਹ ਪਰਿਵਾਰ ਰੋਂਦਾ, ਉਹਨਾਂ ਦਾ ਰੋਣਾ ਝੱਲਿਆ ਨਹੀਂ ਜਾਂਦਾ। ਉਹ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ
ਔਖਾ ਹੋ ਜੂਗਾ,
ਔਖਾ। ਹਾਂ ਇਹ ਗੱਲ ਨਾਲ ਹੋਵੇ ਕੋਈ ਸਾਧੂ, ਹੋਵੇ ਕੋਈ ਫਕੀਰ, ਸਾਧ ਸੰਗਤ ਜੀ ਕੈਸਾ ਫਕੀਰ, ਕਰਨੀ ਫਕੀਰੀ ਕਿਆ ਦਲਗੀਰੀ, ਬੋਲ ਕਬੋਲ ਵੀ ਸਹਿਣਾ। ਫਕੀਰ ਕਿਹੋ ਜਿਹਾ ਹੋਵੇ, ਫਕੀਰ ਵਿੱਚ ਫਕੀਰ ਵਾਲੇ ਗੁਣ ਹੋਣ, ਸਾਧ ਸੰਗਤ ਜੀ ਜੇ ਕਿਸੇ ਪਖੰਡੀ ਨੂੰ ਸੋਧਾ ਲਾਤਾ ਫਿਰ ਤੇ ਪੁੰਨੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫਿਰ ਤੇ ਪੁੰਨ ਹੈ ਓਹੋ ਵੇਖਿਓ ਕਿਤੇ ਬੋਲਿਓ ਅੱਧੀ ਅੱਧੀ ਫਿਰ ਯਾਦ ਕਰਾ ਦੇ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਆ ਗੱਲ ਫਕੀਰ ਤੇ ਫਕੀਰ ਦੀ ਔਰ ਇੱਕ ਆਮ ਉਹ ਵੀ ਜਰਾ ਨਾਲ ਧਿਆਨ ਰੱਖਣਾ
ਉਹ ਕਿਤੇ ਮੱਥਾ ਨਾ ਫਕੀਰਾਂ ਨਾਲ
ਹੋਵੇ ਕੋਈ ਫਕੀਰ ਹੋਵੇ ਕੋਈ ਸਾਧੂ ਤੇ ਸਾਧ ਸੰਗਤ ਕਿਉਂਕਿ ਜੇ ਮਾਂ ਨੂੰ ਆਪਣੇ ਬੱਚੇ ਦਾ ਫਿਕਰ ਹੈ ਸਾਧ ਸੰਗਤ ਜੀ ਪਿਓ ਨੂੰ ਆਪਣੇ ਪੁੱਤ ਦਾ ਫਿਕਰ ਹੈ ਤੇ ਗੁਰੂ ਨੂੰ ਵੀ ਆਪਣੇ ਪੁੱਤਰਾਂ ਦਾ ਫਿਕਰ ਹੈ ਤੇ ਪੁੱਤਰ ਕੌਣ ਨੇ ਸੰਤ ਸਾਈ ਕੇ ਲਾਡਲੇ ਸੰਤ ਸਾਈ ਕੇ
ਪੂਤ
ਔਰ ਰੱਬ ਦੇ ਪਿਆਰੇ ਉਹ ਸਾਧ ਸੰਗਤ ਉਹਦੇ ਪੁੱਤਰ ਨੇ ਜਿਵੇਂ ਪਿਓ ਆਪਣੇ ਪੁੱਤਰ ਨਾਲ ਪਿਆਰ ਕਰਦਾ ਨਾ ਇਸੇ ਤਰ੍ਹਾਂ ਵੀ ਆਪਣੇ ਪਿਆਰਿਆਂ ਨਾਲ ਪਿਆਰ ਕਰਦਾ ਸੋ ਸਾਧ ਸੰਗਤ
ਸਤਿ ਸ੍ਰੀ ਅਕਾਲ
ਇਸ ਕਰਕੇ ਸਦਾ ਯਾਦ ਰੱਖਣਾ ਭੁੱਲ ਕੇ ਵੀ ਕਿਤੇ ਕਿਸੇ ਵੀ ਸਮਾਗਮ ਵਿੱਚ ਵਿਘਨ ਨਾ ਪਵੇ ਸਾਡੇ ਕਰਕੇ ਅਸੀਂ ਕੰਟਰੋਲ ਕਰਨਾ ਹੈ ਸਾਡਾ ਕੰਟਰੋਲ ਕਰਨ ਦਾ ਫਰਜ਼ ਹੈ ਸਾਡਾ ਉੱਠ ਕੇ ਭੱਜਣ ਦਾ ਫਰਜ਼ ਹੈ ਗੁਰਮੁਖਾਂ ਦਾ ਫਰਜ਼ ਹੁੰਦਾ ਕੰਟਰੋਲ ਕਰੋ ਦੂਜਿਆਂ ਨੂੰ ਕਹਿਣਾ ਬਹਿ ਜਾਓ ਭਾਈ ਆਪ ਹੀ ਉੱਠ ਉੱਠ ਕੇ ਨਹੀਂ ਭੱਜਣਾ ਸਤਿਗੁਰਾਂ ਦੇ ਚਰਨਾਂ 'ਚ ਬੈਠੇ ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ ਉਹ ਜੇ ਕਿਤੇ ਸੱਪ ਡੰਗ ਵਾਰ ਮਾਰ ਵੀ ਜਾਏ ਨਾ ਮਾਰ ਦੇ ਚਰਨਾਂ 'ਚ ਫਿਰ ਵੀ ਸਿੱਧੇ ਸੱਚਖੰਡ ਨੂੰ ਜਾਵਾਂਗੇ ਆਖੋ ਸਤਨਾਮ ਰੱਬ ਦੇ ਪਿਆਰੇ ਤੇ ਕਹਿੰਦੇ ਸਦਾ
ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ
ਵਾਹਿਗੁਰੂ
ਲੈ ਭੱਜਦੇ ਨੇ ਵੀ ਮਰਨਾ ਜਾਈਏ ਕਿਤੇ ਪੜੋ ਇਤਿਹਾਸ ਫਿਰ ਪਤਾ ਲੱਗਦਾ
ਜਦੋਂ ਮੇਰੀ ਜਾਨ ਨਿਕਲੇ
निकले सिर तेरे चरणा चोवे। भाई मती दास कहिंदा आखरी इच्छा ये है सतगुरां वल मेरा मुख कर दियो। माता कौला कहिंदी छेवें पातशाह मेरी जान निकल लगी है मेरे सामने बह जो। इसे तरह साध संगत जी जां स्टैंड लाओ जां खुद ही थले बह जो ध्यान दियो। माता कौला कहिंदी महाराज मेरे सामने बह जो जान निकलन लगी सिर तेरे चरणा च हो। साध संगत पढ़ो इतिहास फिर पता लगता है भाई महा सिंह का शीस धन गुरु गोबिंद सिंह महाराज की गोद विच। कल भी मैं अर्ज की सी ना भाई महा सिंह का जिक्र मैं किया सी। आओ अज आप इनू थोड़ा जा विस्थार नाल विचारीए। भाई महा सिंह ने धन गुरु गोबिंद सिंह महाराज नू आनंदपुर साहब की धरती ते वदावा लिख दिता सी। की लिखिया? तू साडा गुरु नहीं असी तेरे सिंह। रिश्ता ते तोड़ता सी उदन ही। एदू वड्डी गलती हो ही नहीं सकती। एदू वड्डा कसूर हो ही नहीं सकता। गुरु नू लिख देना भी तू साडा गुरु नहीं इस तेरे सिंह नहीं निबड़ गया काम कह देना। और चीज है लिखित रूप में कागज ते दस्तखत करते जिन्हों आप वदावा कहने वदावा। कल्ले कल्ले ने साइन कर दते। सब तो पहले नंबर ते महा सिंह ने दस्तखत किए सन। महाराज कहते जान दो खो दो दरवाजे। बड़ा रौला पाते सी असी जान वार देंगे असी आ कर देंगे असी वह कर देंगे। पढ़ लो फिर जेडे कहिंदे सी मरांगे नाल तेरे छड़ के।
मैदान भज गए
मैदान भज गए। जेडे कहिंदे सी मरांगे नाल तेरे लिख दिता तू साडा गुरु नहीं अजी तेरे सिंह। बदावे वाले कागज ते कर दिते दस्तखत। महाराज जी कहते जान दो क्यों जा रहे ने बदावा क्यों लिखिया। भुख दे दुख तो तंग आ गए। खिमा करना आप भी लिखी फिरदे पर सानू दुख कोई नहीं। बदावे ते आप भी सब ने लिखे हुए ने। वो जिन्हें अमृत छके फिर दाड़ी कटाली जां फिर कृपान किले ते टांगती जां कोई कुरहत बजर कुरहत करती समझ लो उन्हें बदावा लिखता भी तू साडा गुरु नहीं असी तेरे सिंह। अज सानू कादी तंगी है बड़ी कृपा महाराज दी। शकन नू प्रशादा सब कुछ रहन नू मकान पाउन नू कपड़ा इन्हां ते महाराज सारिआं नू ही दे रहे ने। सैल पत्थर मह जन तो पाए ताका रिजक आगे कर धरिया। ਕਹਿੰਦੇ ਉਹਦੇ ਪੱਥਰਾਂ ਦੇ ਕੀੜੇ ਨੂੰ ਵੀ ਦਿੰਦਾ ਖਾਣ ਨੂੰ। ਚੁਗੇ ਚਿਤਾਰੇ ਭੀ ਚੁਗੇ ਚੁਗ ਚੁਗ ਚਿਤਾਰੇ ਜੈਸੇ ਕੁੰਜ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ। ਕੂੰਜ ਚੁਗ ਲੈਂਦੀ ਦਾਣੇ ਬੱਚੇ ਨੂੰ ਯਾਦ ਕਰਦੀ ਹੈ ਚੁਗਦੀ ਹੈ ਯਾਦ ਕਰਦੀ ਹੈ। ਊੜੇ ਊੜ ਆਵੇ ਸਹਿ ਕੋਸਾ ਤਸਪਾਛੇ ਬਚਰੇ ਛਰਿਆ। ਬੱਚੇ ਛੱਡ ਆਉਂਦੀ ਰੱਬ ਪਾਲਦਾ ਉਹਨਾਂ ਨੂੰ ਕੌਣ ਖੜਾਉਂਦਾ ਹੈ। ਤਿੰਨ ਕਵਨ ਖਲਾਵੇ ਕਵਨ ਚੁਗਾਵੇ ਖੜਾਉਂਦਾ ਕੌਣ ਹੈ ਤੇ ਉਹਨਾਂ ਨੂੰ ਚੁਗਾਉਂਦਾ ਕੌਣ ਹੈ। ਮਨ ਮਹਿ ਸਿਮਰਨ ਕਰੇ। ਸਿਮਰਨ ਦੀ ਪਾਵਰ ਹੈ, ਤੂੰ ਕਾਹਦੇ ਤੋਂ ਸੋਚਾ ਕਰਦਾ ਹੈ। ਸਤਿਗੁਰਾਂ ਨੂੰ ਫਿਕਰ ਹੈ ਸਾਰਾ, ਪਰ ਸਾਡੇ ਕੋਲ ਤੇ ਦੋ ਹੀ ਕੰਮ ਨੇ, ਖਾਣਾ ਤੇ ਸੌਣਾ। ਤੀਜਾ ਕੰਮ ਹੈ, ਮੈਂ ਕੱਲ ਵੀ ਅਰਜ਼ ਕੀਤੀ ਸੀ, ਖਾ ਲਿਆ ਤੇ ਸੌਣਿਆ। ਪਰ ਗੁਰਸਿੱਖ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਭ ਸਿਦਕ ਸ਼ਹੀਦ ਭਰਮ ਪਉ ਖੋਵਣਾ। ਗੋਲਾ ਮੁੱਲ ਖਰੀਦ ਕਰ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਕਹਿੰਦੇ ਜੇ ਸੇਵਾਦਾਰ ਬਣਨਾ ਨਾ, ਦੋ ਕੰਮਾਂ ਦੀ ਬਿਲਕੁਲ ਪਰਵਾਹ ਨਾ ਕਰੀ। ਉਹ ਕਾਹਦੀ? ਨਾ ਖਾਣ ਦੀ ਤੇ ਨਾ ਸੌਣ ਦੀ, ਦੋ ਕੰਮ ਜ਼ਰੂਰੀ ਨੇ। ਨਾ ਖਾਣ ਦੀ ਪਰਵਾਹ ਤੇ ਨਾ ਸੌਣ ਦੀ ਪਰਵਾਹ, ਸਾਡੇ ਕੋਲ ਕੰਮ ਹੀ ਦੋ ਨੇ। ਸਵੇਰੀ ਫਿਕਰ ਲੱਗ ਜਾਂਦਾ ਵੀ ਪ੍ਰਸ਼ਾਦਾ ਕਿੱਥੇ ਮਿਲੂ, ਸਭ ਤੋਂ ਪਹਿਲਾਂ ਫਿਕਰ ਹੈ। ਦਿਨ ਰਾਤ ਹੀ ਫਿਕਰ ਆ ਸਾਡੇ ਨਾਲ। ਇੱਕ ਬਲਵੀਰ ਸਿੰਘ ਰਹਿੰਦਾ, ਬਸ ਮਾੜਾ ਜਿਹਾ ਕਿਤੇ ਘੰਟਾ ਕੁ ਲੇਟ ਹੋ ਜਾਏ ਪ੍ਰਸ਼ਾਦਾ ਕਹੂਗਾ ਪੈਟਰੋਲ ਤੇ ਪਾ ਲਓ ਪਹਿਲਾਂ ਗੱਡੀ, ਫਿਰ ਤੁਰੂ। ਅੱਖਾਂ ਹੀ ਨਹੀਂ ਖੁੱਲਦੀਆਂ ਇਹਦੀਆਂ ਪ੍ਰਸ਼ਾਦੀ। ਅੱਜ ਇੱਕ ਘਰ ਚਲੇ ਗਏ, ਉਹਨਾਂ ਨੇ ਪੂੜੇ ਬਣਾਏ ਹੋਏ ਸੀ, ਪੂੜੇ ਆ ਜਿਹੜੇ ਆਪਾਂ ਮੀਂਹ 'ਚ ਕੱਢ ਲੈਂਦੇ ਨਾ ਬਾਰਿਸ਼ ਆ ਜੇ, ਕਹਿੰਦੇ ਪੂੜੇ ਕੱਢ ਲ। ਪੂੜੇ ਲੱਗੇ, ਮੈਂ ਕਿਹਾ ਇੱਕ ਖਾਏਗਾ ਦੋ ਖਾਏਗਾ, ਖਾ ਕੇ ਨਾ ਇਕੱਠੇ ਹੀ 15 ਬਾਹਰ ਆ ਕੇ ਢਿੱਡ ਤੇ ਮਾਰ ਕੇ ਹੱਥ ਕਹਿੰਦਾ ਬਾਬਾ ਜੀ ਬੱਦਲ ਜੇ ਲੱਗਦੇ ਆ। ਮੈਂ ਕਿਹਾ ਬੱਦਲ ਤੇ ਹੁਣ ਹੋਣਗੇ, ਹੁਣ ਬੱਦਲ ਹੀ ਲੱਗਣਗੇ ਤੈਨੂੰ, ਬੱਦਲ ਜੇ ਲੱਗਦੇ। ਕਹਿੰਦਾ ਲੈ ਖਾਣ ਤੇ ਸੌਣ ਦੋ ਕੰਮ ਨੇ, ਤੀਜਾ ਕੰਮ ਹੈ ਸਾਡੇ ਕੋਲ ਖਾਣਾ ਤੇ ਸੌਣਾ। ਪਰ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਗੁਰਸਿੱਖ ਨਾ ਭੁੱਖ ਦੀ ਪਰਵਾਹ ਕਰੇ ਨਾ ਕਰੇ ਸੌਣ ਦੀ, ਬੇਪਰਵਾਹ ਰਵੇ। ਪ੍ਰਸ਼ਾਦਾ ਮਿਲ ਜੇ ਛੱਕ ਲਿਆ, ਨਹੀਂ ਮਿਲਿਆ ਤਾਂ ਵੀ ਕੋਈ ਨਹੀਂ, ਇੱਥੇ ਫਿਕਰ ਹੈ ਵੀ ਕਦੋਂ ਮਿਲੇਗਾ, ਕਦੋਂ ਛਕਾਂਗੇ, ਕਦੋਂ ਟਾਈਮ ਆਊ। ਬਸ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ
ਭਾਰ।
ਕਹਿੰਦੇ ਸਾਰੀ ਦੁਨੀਆਂ ਦੇ ਭਾਰ ਜੇ ਕਿਤੇ ਸਾਰੀ ਦੁਨੀਆਂ ਦੇ ਪਦਾਰਥ ਇਹਦੇ ਢਿੱਡ 'ਚ ਪੈ ਜਾਣ, ਕਹਿੰਦੇ ਤਾਂ ਵੀ ਨਹੀਂ ਰੱਜਣਾ। ਭੁੱਖ ਮਨ ਦੀ ਕਦੇ ਨਾ ਉਤਰੇ ਜੀ, ਭੁੱਖ ਮਨ ਦੀ ਉਤਰ ਸਕਦੀ ਕਿਤੇ। ਸਾਰੀ ਦੁਨੀਆ ਦੇ ਪਦਾਰਥ ਬੰਦੇ ਨੂੰ ਭਾਵੇਂ ਮਿਲ ਜਾਣ। ਸਹਿਸ ਖੱਟੈ ਲੱਖ ਕੋ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਤ੍ਰਿਪਤ ਤੇ ਹੁੰਦਾ ਹੀ ਨਹੀਂ, ਰੱਜਦਾ ਇੱਕੋ ਤਰੀਕੇ ਨਾਲ ਹੈ, ਬਿਨਾ ਸੰਤੋਖ ਨਹੀਂ ਕੋ ਰੱਜ। ਸੰਤੋਖ ਤੋਂ ਬਿਨਾ ਕੋਈ ਰੱਜ ਹੀ ਨਹੀਂ ਸਕਦਾ। ਸੰਤੋਖ ਆ ਗਿਆ, ਇੱਛਾਵਾਂ ਖਤਮ, ਸਭ ਮਨ ਦੀ ਭਾਵਨਾ ਖਤਮ ਹੋ ਜਾਏਗੀ। ਹੁਣ ਮਹਾਂ ਸਿੰਘ ਹੋਣਾ ਨੇ ਬਦਾਵਾ ਲਿਖਿਆ ਸੀ ਭੁੱਖ ਦੇ ਦੁੱਖੋਂ ਤੰਗ ਆ ਕੇ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਨਹੀਂ, ਜਾਣ ਦਿਓ ਖੋਲੋ ਦਰਵਾਜ਼ੇ। ਮਹਾਂ ਸਿੰਘ ਹੋਣੀ ਤੁਰ ਪਏ, ਬਣੀ ਫਿਰ ਕੀ ਉਹਨਾਂ ਨਾਲ, ਰਸਤੇ ਦੇ ਵਿੱਚ ਤੁਰੇ ਜਾਣ ਜਿੱਥੇ ਲੋਕ ਕਹਿੰਦੇ ਸੀ ਆਓ ਜਥੇਦਾਰ ਜੀ, ਆਓ ਭਾਈ ਸਾਹਿਬ ਜੀ, ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਅੱਗੇ ਲੋਕ ਗੋਡੀ ਹੱਥ ਲਾਉਂਦੇ ਸੀ, ਅੱਜ ਨਹੀਂ। ਕਿਉਂ? ਕਿਸੇ ਨੇ ਚਾਹ ਨਹੀਂ, ਕਿਸੇ ਨੇ ਪਾਣੀ ਨਹੀਂ, ਕਿਸੇ ਨੇ ਉਸ ਸਮੇਂ ਵਿੱਚ ਚਲੋ ਜੋ ਜਲ ਪਾਣੀ ਹੁੰਦਾ ਦੁੱਧ ਨਹੀਂ ਛਕਾਇਆ। ਅੱਗੇ ਤੇ ਲੋਕਾਂ ਨੇ ਰੋਕ ਰੋਕ ਕੇ ਪ੍ਰਸ਼ਾਦਾ ਛਕੋ ਜੀ ਆਓ। ਕਿਉਂ? ਗੁਰੂ ਦੇ ਸੇਵਕ ਆਏ, ਦੁੱਧ ਛਕੋ ਆਓ। ਅੱਗੇ ਮਾਨ ਸਤਿਕਾਰ ਹੁੰਦਾ ਸੀ, ਮੱਥੇ ਟੇਕਦੇ ਸੀ, ਪਰ ਹੁਣ ਨਹੀਂ ਕਿਸੇ ਨੇ ਪੁੱਛਿਆ। ਕਿਉਂ? ਕਿਉਂਕਿ ਮਹਾਂ ਸਿੰਘ ਹੋਣੀ ਬੇਮੁੱਖ ਹੋ ਕੇ ਆਏ। ਇੱਕ ਮਾਂ ਦਾ ਪੁੱਤਰ ਖੇਡਦਾ ਫਿਰਦਾ, ਉਹਨੇ ਬੱਚੇ ਨੂੰ ਚੁੱਕਿਆ, ਅੰਦਰ ਲੈ ਗਈ, ਚੁੱਕ ਕੇ ਅੰਦਰ ਕਰਕੇ ਨਾ ਬੰਦ, ਬਾਹਰੋਂ ਕੁੰਡਾ ਲਾ ਤਾ। ਉਹ ਰੌਲਾ ਪਾਉਂਦਾ, ਮਾਤਾ ਮੈਂ ਗਲਤੀ ਕੋਈ ਕੀਤੀ ਨਹੀਂ, ਮੈਂ ਭੁੱਲ ਕੋਈ ਕੀਤੀ ਨਹੀਂ, ਮੈਨੂੰ ਅੰਦਰ ਕਿਉਂ ਬੰਦ ਕੀਤਾ? ਕਹਿੰਦੇ ਦੋ ਮਿੰਟ ਠਹਿਰ ਜਾ ਫਿਰ ਦੱਸੂ। ਉਹ ਫਿਰ ਰੌਲਾ ਪਾਏ, ਮਾਤਾ ਕੱਢ ਬਾਹਰ, ਬੜਾ ਟਾਈਮ ਹੋ ਗਿਆ, ਨਹੀਂ ਠਹਿਰ ਜਾ ਜਾ। ਬੜੇ ਚਿਰ ਬਾਅਦ ਬੱਚੇ ਨੂੰ ਬਾਹਰ ਕੱਢਿਆ, ਕਹਿੰਦਾ ਮਾਤਾ ਇਹ ਦੱਸ ਬਈ ਮੈਨੂੰ ਖੇਡਦੇ ਖੇਡਦੇ ਨੂੰ ਤੂੰ ਚੁੱਕ ਕੇ ਲੈ ਆਈ, ਅੰਦਰ ਕਰਤਾ ਬੰਦ, ਬਾਹਰੋਂ ਲਾਤਾ ਕੁੰਡਾ, ਮੈਂ ਭੁੱਲ ਕੀ ਕੀਤੀ ਹੈ? ਉਸ ਸਮੇਂ ਆਖਿਆ ਬੇਟਾ ਬਾਹਰ ਵੇਦਾਵੀਏ ਜਾ ਰਹੇ ਨੇ, ਮੈਨੂੰ ਡਰ ਸੀ ਕਿਤੇ ਉਹਨਾਂ ਦੀ ਭੈੜੀ ਨਜ਼ਰ ਤੇਰੇ ਉੱਤੇ ਨਾ ਪੈ ਜਾਏ, ਕਿਤੇ ਵੱਡਾ ਹੋ ਕੇ ਕਿਤੇ ਤੂੰ ਵੀ ਵਧਾਵਾ ਨਾ ਲਿਖ ਦੀ ਗੁਰੂ ਨੂੰ, ਪਰਛਾਵਾਂ ਕਿਤੇ ਉਹਨਾਂ ਦਾ ਭੈੜਾ ਪਰਛਾਵਾਂ ਤੇਰੇ ਤੇ ਨਾ ਪੈ ਜੇ। ਮਹਾਂ ਸਿੰਘ ਹੈਰਾਨ ਹੋ ਗਿਆ, ਕਹਿੰਦਾ ਉਹ ਅੱਗੇ ਤੇ ਲੋਕ ਸਿਰ ਤੇ ਹੱਥ ਰਖਾਉਂਦੇ ਸੀ, ਸਿਰ ਤੇ ਹੱਥ ਰੱਖੋ, ਇਹ ਕੀ ਬਣ ਗਿਆ? ਮਹਾਂ ਸਿੰਘ ਸ਼ਰਮਸ਼ਾਰ ਹੁੰਦਾ, ਚੱਲਦਾ 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 ਮਹਾਂ ਸਿੰਘ ਪਹੁੰਚ ਗਿਆ ਆਪਣੇ ਪਿੰਡ। ਜਦੋਂ ਪਿੰਡ ਪਹੁੰਚਿਆ ਨਾ ਤੇ ਸਾਧ ਸੰਗਤ ਜੀ ਆਪੋ ਆਪਣੇ ਘਰ ਖਿੰਡ ਗਏ ਸਾਰੇ, ਚਲੋ ਵੀ ਆਪੋ ਆਪਣੇ ਘਰ ਚਲੋ, ਆਪੋ ਆਪਣੇ ਘਰੀ ਗਏ ਇਹ ਮਾਝੇ ਦੇ ਇਲਾਕੇ ਦੇ। ਜਦੋਂ ਸਾਧ ਸੰਗਤ ਜੀ ਆਪਣੇ ਘਰ ਗਿਆ, ਖੋਲਿਆ ਘਰ ਵਾਲੀ ਨੇ ਦਰਵਾਜ਼ਾ, ਖੁੱਲ ਗਿਆ, ਜਾਣ ਸਾਰ ਸਾਹਮਣੇ ਮਾਂ ਬੈਠੀ ਹੈ, ਸਾਹਮਣੇ ਬਾਪੂ ਬੈਠਾ ਹੈ। ਇਹਨੇ ਜਾਣ ਸਾਰ ਸਤਿਕਾਰ ਨਾਲ, ਚਲੋ ਜੋ ਵੀ ਮਾਤਾ ਪਿਤਾ ਦਾ ਸਤਿਕਾਰ ਕੀਤਾ, ਮੰਜੀ ਤੇ ਬਹਿ ਗਿਆ। ਕੋਲ ਹੀ ਇਹਦੇ ਸੱਜੇ ਪਾਸੇ ਮਾਂ ਬਹਿ ਗਈ, ਖੱਬੇ ਪਾਸੇ ਇਹਦੇ ਪਿਤਾ ਵੀ ਬਹਿ ਗਿਆ ਆ ਕੇ। ਲੈ ਬਈ ਸਤਿਗੁਰਾਂ ਕੋਲ ਆਇਆ, ਸੁਣਾ ਸਤਿਗੁਰਾਂ ਦੀ ਗੱਲ ਸੁਣਾ ਕੋਈ। ਮਾਤਾ ਪਿਤਾ ਪੁੱਛਦੇ ਆ, ਸੁਣਾ ਕੋਈ ਗੁਰੂ ਦੀ ਗੱਲ, ਫੌਜਾਂ ਪਿੱਛੇ ਹਟ ਗਈਆਂ, ਤੂੰ ਆ ਗਿਆ, ਫੌਜਾਂ ਪਿੱਛੇ ਹਟ ਗਈਆਂ, ਬੜੇ ਚਿਰ ਤੋਂ ਘੇਰਾ ਪਿਆ ਹੋਇਆ ਸੀ, ਹੁਣ ਕਿਵੇਂ ਹਿਸਾਬ ਕਿਤਾਬ ਦੱਸ। ਇਹਦਾ ਪੁੱਤਰ ਮਹਾਂ ਸਿੰਘ ਦਾ ਇੱਕ ਪੁੱਤਰ ਵੀ ਸੀ ਗੋਦ ਚ ਬੈਠਾ ਆ ਕੇ, ਘਰ ਵਾਲੀ ਅੰਦਰੋਂ ਪਾਣੀ ਲੈ ਕੇ ਆ ਗਈ ਮਹਾਂ ਸਿੰਘ ਦੇ, ਉਸੇ ਸਮੇਂ ਗੱਲ ਚਲਾ ਲਈ, ਕਹਿੰਦਾ ਬਈ ਫੌਜਾਂ ਤੇ ਅਜੇ ਲੱਗੀਆਂ ਹੋਈਆਂ ਨੇ, ਮੈਂ ਵਧਾਵਾ ਲਿਖ ਕੇ ਆ ਗਿਆ ਵੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ। ਜਦੋਂ ਸੁਣਿਆ ਨਾ ਵਧਾਵਾ, ਸਾਹ ਰੁਕ ਗਏ ਸਾਰਿਆਂ ਦੇ, ਸਾਰੇ ਪਰਿਵਾਰ ਦੇ, ਇੱਥੇ ਸਾਹ ਚੱਲਦੀ। ਉਹਦੇ ਤੋਂ ਪਤਾ ਲੱਗੇ ਮੁੰਡੇ ਦਾ ਵੀਜ਼ਾ ਲੱਗ ਗਿਆ, ਗੁਰ ਸਤਨਾਮ
ਸ੍ਰੀ ਵਾਹਿਗੁਰੂ,
ਸਾਹ ਚੱਲੂ ਹੀ ਉਹਦਣ ਮਾਤਾ ਪਿਤਾ ਦਾ, ਜਿੱਦਣ ਪਤਾ ਲੱਗੇ ਵੀ ਨੌਕਰੀ ਮਿਲ ਗਈ। ਵਿਰਲੇ ਨੇ ਪਿਓ, ਵਿਰਲੀਆਂ ਉਹ ਮਾਵਾਂ ਨੇ, ਉਦਣ ਕੁਝ ਨਹੀਂ ਖਾਂਦੀਆਂ, ਕਿੱਦਣ ਜਿੱਦਣ ਕਿਤੇ ਮੁੰਡਾ ਕੇਸ ਕਟਾ ਕੇ ਆ, ਰੋਂਦੀਆਂ ਨੇ ਉਹ ਮਾਵਾਂ, ਕਹਿਣਗੀਆਂ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਤੂੰ ਸਿੱਖੀ ਨੂੰ ਦਾਗ ਲਾ ਦਿੱਤਾ, ਤੂੰ ਕੇਸ ਕਟਾ ਦਿੱਤੇ ਨੇ, ਪਰ ਧੰਨ ਨੇ ਉਹ ਮਾਵਾਂ ਕਿਤੇ ਭੈਣਾਂ ਸਾਡੀਆਂ ਕਹਿੰਦੀਆਂ ਹੁਣ ਆਪਣੇ ਬੱਚਿਆਂ ਨੂੰ ਤੂੰ ਬਾਹਰ ਜਾ ਨਾ ਜਾ ਤਨਖਾਹ ਲਿਆ ਨਾ ਲਿਆ ਪਰ ਸਿੱਖੀ ਰਹਿਣੀ ਚਾਹੀਦੀ ਘਰ ਵਿੱਚ ਬੇਟਾ ਉਹ ਕੰਮ ਨਾ ਕਰੀ ਜਿਹਦੇ ਕਾਰਨ ਸਿੱਖੀ ਨੂੰ ਦਾਗ ਲੱਗ ਜੇ ਐਸਾ ਕਰਮ ਨਾ ਕਰੀ ਜਿਹਦੇ ਕਾਰਨ ਬਾਜਾਂ ਵਾਲੇ ਨੂੰ ਜਾ ਕੇ ਦਾਗ ਲੱਗੇ ਐਸੀ ਭੁੱਲ ਨਾ ਕਰੀ ਕਦੇ ਮਾਤਾ ਸਦਾ ਸਮਝਾਉਂਦੀ ਹੈ ਪਰ ਉਹ ਮਾਂ ਸਮਝਾਏਗੀ ਜਿਹੜੀ ਮਾਂ ਦਾ ਸਿੱਖੀ ਨਾਲ ਪਿਆਰ ਹੈ ਉਹ ਜਿਹੜੀ ਮਾਂ ਹੀ 11 ਵਜੇ ਤੱਕ ਸੁੱਤੀ ਨਹੀਂ ਉੱਠਦੀ ਉਹਨੇ ਬੱਚੇ ਨੂੰ ਵੀ ਸਮਝਾਉਣਾ ਜਿਹੜੀ ਮਾਂ ਨੇ ਕਦੇ ਗੁਰਦੁਆਰਾ ਨਹੀਂ ਜਾ ਕੇ ਵੇਖਿਆ ਉਹ ਆਪਣੇ ਪੁੱਤਰ ਨੂੰ ਵਾਹਿਗੁਰੂ ਦੀ ਵਾਹਿਗੁਰੂ ਦੀਆਂ ਲੋਰੀਆਂ ਕਿੱਦਾਂ ਦਊਗਾ ਅੱਜ ਮੈਂ ਗੋਬਿੰਦਗੜ੍ਹ ਇੱਕ ਘਰ ਗਿਆ ਜਲ ਪਾਣੀ ਛਕਣ ਉੱਥੇ ਇੱਕ ਬੱਚਾ ਸੀ ਛੋਟਾ ਜਿਹਾ ਡੇਢ ਸਾਲ ਦੀ ਉਮਰ ਤੋਂ ਵੀ ਘੱਟ ਉਮਰ ਸੀ ਉਹਦੀ ਡੇਢ ਸਾਲ ਤੋਂ ਵੀ ਘੱਟ ਹੁਣ ਜ਼ਰਾ ਧਿਆਨ ਦਿਓ ਡੇਢ ਸਾਲ ਦਾ ਬੱਚਾ ਚੰਗੀ ਤਰ੍ਹਾਂ ਤੁਰਨ ਨਹੀਂ ਜਾਣਦਾ ਡੇਢ ਸਾਲ ਦਾ ਬੱਚਾ ਅਜੇ ਤੁਰਨ ਨਹੀਂ ਜਾਣਦਾ ਬੋਲਣ ਨਹੀਂ ਜਾਣਦਾ ਪਰ ਉਹ ਪਰਿਵਾਰ ਸਾਰਾ ਚਲੋ ਸਿਮਰਨ ਕਰਦਾ ਰੋਜ਼ ਚੌਂਕੜਾ ਮਾਰ ਕੇ ਬਹਿੰਦੇ ਨੇ ਬਾਜਾ ਸਾਜ ਰੱਖੇ ਹੋਏ ਨੇ ਤੇ ਉਹ ਨਿੱਕਾ ਜਿਹਾ ਬੱਚਾ ਹੈ ਉਸ ਪਰਿਵਾਰ ਨੇ ਉਹਨੂੰ ਕੋਈ ਘੋੜੇ ਨਹੀਂ ਲਿਆ ਕੇ ਦਿੱਤੇ ਵੀ ਖੇਡੀ ਚੱਲ ਉਸ ਪਰਿਵਾਰ ਨੇ ਉਸ ਬੱਚੇ ਨੂੰ ਕੋਈ ਹੋਰ ਸਮਾਨ ਨਹੀਂ ਲਿਆ ਕੇ ਦਿੱਤਾ ਖੇਡੀ ਚੱਲ ਉਹ ਜੇ ਖੇਡਦਾ ਹੈ ਉਹ ਵੀ ਟੱਲੀਆਂ ਨਾਲ ਤੇ ਛੈਣਿਆਂ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਫਿਰ ਖੇਡਦਾ ਕੀ ਹੈ ਬਸ ਵਾਹਿਗੁਰੂ ਜਪਦਾ ਨਾਲੇ ਡੇਢ ਸਾਲ ਦੀ ਉਮਰ ਹਿਸਾਬ ਲਾ ਲਓ ਉਹ ਜਿਹੜਾ ਡੇਢ ਸਾਲ ਦਾ ਬੱਚਾ ਅੱਜ ਗੁਰਮਤ ਵਾਲੇ ਪਾਸੇ ਪੈ ਗਿਆ ਤਲਵਾਰਾਂ ਵੀ ਚੱਲ ਜਾਣ ਭਾਵੇਂ ਉਹ ਬੱਚਿਆਂ ਦੇ ਅੰਦਰੋਂ ਗੁਰਮਤ ਨਿਕਲ ਨਹੀਂ ਸਕਦੀ ਜਿਨ੍ਹਾਂ ਨੂੰ ਗੁੜਤੀ ਹੋਈ ਨਾਮ ਦੀ ਮਿਲ ਗਈ ਆ ਨਿੱਕੇ ਨਿੱਕੇ ਬੱਚੇ ਜ਼ਿਆਦਾਤਰ ਸੰਗਤ ਵਿੱਚ ਜਿਹੜੇ ਆਉਂਦੇ ਆ ਨਾ ਕਈ ਐਸੇ ਹੈ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਉਹ ਬੜੇ ਪਿਆਰ ਨਾਲ ਸੁਣਨਗੇ ਜਿਨ੍ਹਾਂ ਦੀ ਉਮਰ 5 ਸਾਲ ਦੀ ਹੈ 4 ਸਾਲ ਦੀ ਹੈ ਨਿੱਕੇ ਨਿੱਕੇ ਨੇ ਉਹਨਾਂ ਨੇ ਗਾਤਰੇ ਪਾਏ ਹੋਏ ਨੇ ਕਿਰਪਾਨਾਂ ਪਾਈਆਂ ਨੇ ਸਵੇਰੇ ਗੁਰਦੁਆਰੇ ਜਾਂਦੇ ਨੇ ਦੀਵਾਨ ਤੇ ਪਰਿਵਾਰ ਨਾਮ ਹੀ ਜਾਏ ਧੱਕੇ ਨਾਲ ਲੈ ਕੇ ਜਾਂਦੇ ਨੇ ਚਲੋ ਚਲੀਏ ਦੀਵਾਨ ਤੇ ਜਾਣਾ ਹੀ ਜਾਣਾ ਅਜੇ ਬੱਚੇ ਪਿਆਰ ਨਾਲ ਸੁਣਦੇ ਨੇ ਆਮ ਮੈਂ ਵੇਖਦਾ ਰਿਹਾ ਪੁਰਾਤਨ ਜਿਹੜੇ ਬਜ਼ੁਰਗ ਨੇ ਬਜ਼ੁਰਗ 10 ਕੁ ਜਣਿਆਂ ਬਜ਼ੁਰਗਾਂ ਨੇ ਇਕੱਠੇ ਹੋਣਾ ਚਲੋ ਬਾਬਿਆਂ ਦੇ ਦੀਵਾਨ ਲਿਆਓ 10 ਕੁ ਜਣੇ ਚਲੇ ਗਏ ਜਦੋਂ ਦੀਵਾਨ ਲੱਗੇ ਉਦੋਂ ਵੀ ਬਜ਼ੁਰਗ ਬੀਬੀਆਂ ਬੈਠੀਆਂ ਬਜ਼ੁਰਗ ਵੀਰ ਭਰਾ ਬਸ ਉਹਨਾਂ ਨੇ ਸੁਣ ਲਿਆ ਆਹ ਨੌਜਵਾਨ ਤਬਕਾ ਤੇ ਕਿਤੇ ਵੇਖਿਆ ਹੀ ਨਹੀਂ ਪਰ ਮੈਂ ਵੇਖਿਆ ਦੀਵਾਨਾਂ ਵਿੱਚ ਬੜੀ ਕਿਰਪਾ ਹੈ ਸਾਡੇ ਦੀਵਾਨਾਂ ਵਿੱਚ ਮੈਂ ਬਜ਼ੁਰਗਾਂ ਦੀ ਬਹੁਤ ਗਿਣਤੀ ਹੈ ਪਰ ਉਹਨਾਂ ਤੋਂ ਵੱਧ ਨੌਜਵਾਨਾਂ ਦੀ ਤੇ ਬੱਚਿਆਂ ਦੀ ਵੀ ਗਿਣਤੀ ਹੈ ਬਹੁਤ ਨੌਜਵਾਨ ਦੀਵਾਨ ਚ ਹਾਜ਼ਰੀ ਭਰਦੇ ਨੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਸਾਧ ਸੰਗਤ ਜੀ ਕਿਉਂਕਿ ਨੌਜਵਾਨ ਜਿਹੜੇ ਨੇ ਉਹ ਸਾਧ ਸੰਗਤ ਬੜਾ ਵੱਡਾ ਅਹਿਮ ਯੋਗਦਾਨ ਹੈ ਉਹਨਾਂ ਦਾ ਜੇ ਇਸ ਪਾਸੇ ਪੈ ਜਾਣ ਤੇ ਜੇ ਬੱਚਿਆਂ ਨੂੰ ਹੁਣ ਤੋਂ ਹੀ ਗੁਰਮਤ ਦੀ ਸਿੱਖਿਆ ਮਿਲਣ ਲੱਗ ਜਾਵੇ ਵੱਡੇ ਹੋ ਕੇ ਉਹਨਾਂ ਨੂੰ ਕੋਈ ਤੋੜਨ ਵਾਲਾ ਜੰਮਿਆ ਹੀ ਨਹੀਂ ਲੱਖਾਂ ਡੇਰੇ ਬਣ ਜਾਣ ਭਾਵੇਂ ਪਰ ਉਹਨਾਂ ਦੇ ਮਨ ਉੱਤੇ ਅਸਰ ਨਹੀਂ ਹੋਏਗਾ
ਸਤ ਸ੍ਰੀ ਅਕਾਲ
ਜੇ ਸੰਗਤ ਮਿਲਦੀ ਰਵੇ ਇਹ ਵੀ ਗੱਲ ਨਾਲ ਬੱਚਿਆਂ ਨੂੰ ਸੰਗਤ ਮਿਲਦੀ ਰਵੇ ਜੇ ਸੰਗਤ ਮਿਲਦੀ ਰਹੀ ਉਹ ਟੁੱਟਣਗੇ ਨਹੀਂ ਇਹ ਮਾਤਾ ਪਿਤਾ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਸੰਗਤ ਵਿੱਚ ਲੈ ਕੇ ਜਾਣਾ ਹੁਣ ਜਿਹੜੇ ਪੁਰਾਣੇ ਨੇ ਨਾ ਮੈਂ ਜਿਹਨੇ ਵੀ ਬੇਨਤੀ ਕੀਤੀ ਸੀ ਜਿਹੜੇ ਪੁਰਾਣੇ ਖੁੰਡ ਨੇ ਉਹ ਨਹੀਂ ਮੰਨਦੇ ਛੇਤੀ ਛੇਤੀ ਜਿਨ੍ਹਾਂ ਦੇ ਅੰਦਰ ਨਸ਼ਾ ਘਰ ਕਰ ਚੁੱਕਿਆ ਹੈ ਜਿਹੜੇ ਰੋਜ਼ ਫੀਮ ਤੇ ਭੁੱਕੀਆਂ ਖਾਣ ਦੇ ਆਦੀ ਹੋ ਚੁੱਕੇ ਨੇ ਨਾ ਜਿਹੜੇ ਰੋਜ਼ ਠੇਕੇ ਤੇ ਜਾਂਦੇ ਨੇ ਉਹਨਾਂ ਨੂੰ ਕਹੋਗੇ ਬਾਪੂ ਛੱਡ ਨਸ਼ਾ ਕਈ ਕਈ ਗੱਲਾਂ ਸੁਣਾਉਂਦੇ ਨੇ ਗਾਂ ਕਈ ਕਈ ਕੁਝ ਬੋਲਦੇ ਗੱਲ ਨਹੀਂ ਕਰਨ ਦਿੰਦੇ ਛੇਤੀ ਛੇਤੀ ਨਗੁਰਾ ਬਹੁਤ ਬਾਤਾਂ ਜਾਣਾ ਉਹ ਗੱਲਾਂ ਵੀ ਫਿਰ ਬਥੇਰੀਆਂ ਕਰਦੇ ਆ ਪਰ ਇਹ ਟਾਹਣੀ ਹੈ ਜਿੱਧਰ ਮਰਜ਼ੀ ਮੋੜ ਦੋ ਜਦੋਂ ਟਾਹਣੀ ਤੋਂ ਟਾਹਣ ਬਣ ਗਿਆ ਫਿਰ ਆਰੀ ਚੁੱਕਣੀ ਪੈਣੀ ਆ ਮੁੜਨੀ ਨਹੀਂ ਛੇਤੀ ਛੇਤੀ ਉਹੀ ਕੰਮ ਹੈ ਬੱਚਿਆਂ ਨੂੰ ਤੇ ਜਿੱਧਰ ਮਰਜ਼ੀ ਮੋੜ ਲਓ ਇਹ ਜਿਹੜੇ ਪੁਰਾਣੇ ਟਾਹਣ ਨੇ ਇਹਨਾਂ ਉੱਤੇ ਤੇ ਸਤਿਗੁਰੀ ਕਿਰਪਾ ਕਰਨਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁੰਦੀ ਜ਼ਰੂਰ ਹੈ ਕਿਰਪਾ ਐਸੀ ਗੱਲ ਨਹੀਂ ਬਖਸ਼ਿਸ਼ ਤੇ ਹੋ ਜਾਂਦੀ ਹੈ ਪਰ ਹੁੰਦੀ ਹੈ ਹੌਲੀ ਹੌਲੀ ਪਰ ਕਈਆਂ ਦੇ ਉੱਤੇ ਕਿਰਪਾ ਹੋ ਗਈ ਤੇ ਮੈਂ ਸਦਾ ਹੀ ਅਰਦਾਸ ਕਰਦਾ ਮਹਾਰਾਜ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਸਾਰਿਆਂ ਨੂੰ ਸਭ ਨੂੰ ਲੱਗੇ ਇੱਕ ਨੂੰ ਨਹੀਂ ਦੋ ਨੂੰ ਨਹੀਂ ਐਸੀ ਮਿਹਰ ਕਰੋ ਉਹ ਤੇਰੀ ਮਿਹਰ ਦੀ ਨਜ਼ਰ ਲੱਗ ਜਾਵੇ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰੀ
ਨਦਰ ਨਿਹਾਲ
ਸਾਡੇ ਤੇ ਵੀ ਨਦਰ ਪਾਓ ਮਿਹਰ ਦੀ ਨਜ਼ਰ ਲੱਗ ਜਾਂਦੀ ਹੈ ਬਿਲਕੁਲ ਲੱਗਦੀ ਹੈ ਕਹਿਣਗੇ ਨਜ਼ਰ ਲੱਗ ਗਈ ਪਰ ਗੁਰਮੁਖੋ ਆਮ ਪਿੰਡਾਂ ਦੇ ਵਿੱਚ ਗੱਲ ਹੈ ਮੱਝ ਲਿਆਓ ਨਵੀਂ ਗਲ 'ਚ ਛਿੱਤਰ ਪਾ ਦਿਓ ਕਿਉਂ ਨਜ਼ਰ ਨਾ ਲੱਗ ਜੇ ਕੋਠੀ ਬਣਾਓ ਨਜ਼ਰ ਬੱਟੂ ਜਿਹਾ ਜੇ ਤੇ ਬਾਜ਼ਾਰ 'ਚੋਂ ਮਿਲ ਜੇ ਠੀਕ ਨਹੀਂ ਤਾਂ ਘੜਾ 'ਤੇ ਮੂਧਾ ਮਾਰਾਂਗੇ ਹੀ ਕਿਉਂ ਨਜ਼ਰ ਨਾ ਲੱਗ ਜੇ ਫਿਰ ਜੇ ਗੱਡੀ ਲਿਆਂਦੀ ਤਾਂ ਚਿੱਤਰ ਲਮਕਦਾ ਜਾਂਦਾ ਨਜ਼ਰ ਨਾ ਲੱਗ ਜੇ ਕਿਸੇ ਦੀ ਜੇ ਕਿਤੇ ਮੱਝ ਬਿਮਾਰ ਹੋ ਜੇ ਕਹਿੰਦੇ ਕਿਸੇ ਦੀ ਨਜ਼ਰ ਲੱਗ ਗਈ ਮੁੰਡਾ ਤਿਆਰ ਕੀਤਾ ਵਾਲ ਵਾਹੇ ਤੇ ਪਿੱਛੇ ਉਹਦੇ ਇੱਕ ਸਾਧ ਸਿੰਘ ਕੰਨ ਦੇ ਕੋਲ ਕਾਲਾ ਟਿੱਕਾ ਲਾ ਦਿੱਤਾ ਕਹਿੰਦੇ ਕਿਸੇ ਦੀ ਨਜ਼ਰ ਨਾ ਲੱਗ ਜੇ ਸਾਰੇ ਹੀ ਕਹਿੰਦੇ ਨੇ ਨਜ਼ਰ ਲੱਗ ਜਾਂਦੀ ਹੈ ਪਰ ਗੁਰਮੁਖੋ ਜੇ ਮੰਨਦੇ ਹੋ ਵੀ ਮਾੜੀ ਨਜ਼ਰ ਲੱਗਦੀ ਹੈ ਤੇ ਚੰਗੀ ਵੀ ਲੱਗਦੀ ਵੀ ਹੋਣੀ ਉਹ ਕਿੱਥੇ ਲੱਗਦੀ ਹੈ ਠੇਕੇ ਤੇ ਜਾ ਕੇ ਨਹੀਂ ਲੱਗਦੀ ਸੰਗਤ ਵਿੱਚ ਆਉਂਦੇ ਹਾਂ ਇੱਥੇ ਪਤਾ ਨਹੀਂ ਕਿੰਨੇ ਕੁ ਚੰਗੇ ਬੈਠੇ ਨੇ ਕਿਹਦੀ ਨਜ਼ਰ ਨੇ ਸਾਨੂੰ ਤਾਰ ਦੇਣਾ ਸਤਿਗੁਰਾਂ ਦੀ ਨਜ਼ਰ ਲੱਗ ਜੇ ਸਤਿਗੁਰਾਂ ਦੀ ਮਹਾਰਾਜ ਦੀ ਨਜ਼ਰ ਲੱਗ ਗਈ ਨਾ ਜਿਨ੍ਹਾਂ ਤੇ ਇਹ ਨਹੀਂ ਪਤਾ ਉਹਨੇ ਨਜ਼ਰ ਪਾ ਕਿਹਦੇ ਵਿੱਚ ਦੀ ਦੇਣੀ ਕਿਹਦੀ ਨਜ਼ਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਨਜ਼ਰ ਕੰਮ ਕਰਦੀ ਹੈ ਕੋਈ ਪਤਾ ਕੀ ਪਤਾ ਕਿਹਦੇ ਵਿੱਚ ਦੀ ਹੋ ਕੇ ਗੁਰੂ ਗੋਬਿੰਦ ਸਿੰਘ ਸਾਡੇ ਵੱਲ ਵੇਖ ਰਹੇ ਹੋਣ ਕੀ ਪਤਾ ਸਤਿਗੁਰੂ ਕਿਹਦੇ ਵਿੱਚ ਦੀ ਸਾਡੇ ਤੇ ਕਿਰਪਾ ਕਰ ਦੇਣ ਕਰਦੇ ਨੇ ਸਤਿਗੁਰੂ ਕਿਰਪਾ ਕਿਸੇ ਦੇ ਵਿੱਚ ਦੀ ਕਰਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਆ ਹੁਣ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਬੈਠੀ ਹੈ ਕੀ ਪਤਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਦੇ ਵਿੱਚ ਦੀ ਹੋ ਕੇ ਵੇਖ ਲੈਣਾ ਤੇ ਸਾਡਾ ਜੀਵਨ ਬਣ ਜਾਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਸਾਧ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਸੀ ਧੰਨ ਉਹ ਮਾਂ ਹੈ ਧੰਨ ਉਹ ਪਿਤਾ ਜਿਹੜਾ ਚੰਗੀ ਸਿੱਖਿਆ ਦੇਵੇ ਗੁਰਮਤ ਲੈ ਕੇ ਆ ਘਰ 'ਚ ਬੱਚਿਆ ਗੁਰਮਤ ਬਸ ਵਿਰਲੇ ਨੇ ਮਾਤਾ ਪਿਤਾ ਹੁਣ ਇੱਕ ਪਾਸੇ ਮਾਤਾ ਪਿਤਾ ਬਹਿ ਗਏ ਮਹਾਂ ਸਿੰਘ ਨੂੰ ਪੁੱਛਦੇ ਹੈ ਕਿਉਂ ਆ ਗਿਆ ਕਹਿੰਦਾ ਜੇ ਨਾ ਆਉਂਦਾ ਨਾ ਤੇ ਮੇਰੀ ਲਾਸ਼ ਆਉਣੀ ਸੀ ਭੁੱਖ ਨਾਲ ਮਰ ਚੱਲੇ ਸੀ ਉੱਥੇ ਛੱਡ ਕੇ ਆ ਗਏ ਗੁਰੂ ਗੋਬਿੰਦ ਸਿੰਘ ਨੂੰ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ ਦੀ ਮਹਾਂ ਸਿੰਘ ਦੀ ਮਾਂ ਧਾਹਾ ਮਾਰ ਮਾਰ ਰੋਂਦੀ ਆ ਪੁੱਤਰ ਜੇ ਤੇਰੀ ਲਾਸ਼ ਆ ਜਾਂਦੀ ਮੈਂ ਸਿਰ ਉੱਚਾ ਕਰਕੇ ਪਿੰਡ 'ਚ ਤੁਰਨਾ ਸੀ ਮੈਂ ਸ਼ਹੀਦ ਦੀ ਮਾਂ ਹਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਾਣਾ ਇੱਕ ਦਿਨ ਸਾਰਿਆਂ ਨੇ ਜਿਹੜੇ ਮਰਦੇ ਨੇ ਜਿਹੜੇ ਕੋਈ ਦਵਾਈ ਪੀ ਕੇ ਮਰ ਗਿਆ ਕੋਈ ਫਾਹ ਲੈ ਕੇ ਮਰ ਗਿਆ ਕੋਈ ਬਿਮਾਰ ਹੋ ਕੇ ਮਰ ਗਿਆ ਪਰ ਜਿਹੜਾ ਕੌਮ ਵਾਸਤੇ ਕੁਛ ਕਰ ਗਿਆ ਜਿਹੜਾ ਕੌਮ ਵਾਸਤੇ ਮਰ ਗਿਆ ਉਹ ਨਹੀਂ ਮਰਿਆ ਉਹ ਸ਼ਹੀਦ ਹੋ ਗਿਆ ਸ਼ਹੀਦ ਕਦੇ ਮਰਦੇ ਨਹੀਂ ਸਦਾ ਜਿਉਂਦੇ ਰਹਿੰਦੇ ਰੱਬ ਦੇ ਪਿਆਰੇ ਹੁਣ ਇਹਦਾ ਅਰਥ ਕਿਤੇ ਉਲਟ ਨਾ ਲੈ ਜਾਓ ਤੁਸੀਂ ਵੀ ਸ਼ਹੀਦ ਜਾਂਦੇ ਰਹਿੰਦੇ ਨੇ, ਖਰੇ ਸ਼ਹੀਦ ਆਉਂਦੇ ਵੀ ਹੋਣਗੇ ਫਿਰ, ਵੀ ਜਿਹੜੇ ਸ਼ਹੀਦ ਬਾਬੇ ਕਹਿੰਦੇ ਨੇ ਵੀ ਸ਼ਹੀਦ ਜਾਂਦੇ ਨੇ, ਫਿਰ ਸ਼ਹੀਦ ਆ ਜਿਹੜੇ ਲੋਕਾਂ 'ਚ ਸ਼ਹੀਦ ਆਉਂਦੇ ਨੇ, ਖਰੇ ਆਉਂਦੇ ਹੀ ਹੋਣਗੇ, ਅਰਥ ਉਲਟ ਨਾ ਲੈ ਜਿਓ। ਸ਼ਹੀਦ ਜਿਹੜੇ ਹੁੰਦੇ ਨੇ ਉਹ ਲੋਕਾਂ ਦੇ ਦਿਲਾਂ 'ਚ ਵੱਸਦੇ ਨੇ, ਉਹ ਮਰਦੇ ਨਹੀਂ, ਮਰ ਕੇ ਵੀ ਨਹੀਂ ਮਰਦੇ। ਸ਼ਹੀਦ ਹੋ ਜਾਣਾ ਹੋਰ ਗੱਲ ਹੈ ਤੇ ਮਰਨਾ
ਹੋਰ ਗੱਲ ਹੈ।
ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਸਾਰਾ ਸੰਸਾਰ ਪੂਜਦਾ, ਨਮਸਕਾਰਾਂ ਹੁੰਦੀਆਂ। ਹੁਣ ਸਾਧ ਸੰਗਤ ਜੀ, ਮਹਾਂ ਸਿੰਘ ਦੀ ਮਾਂ ਕਹਿੰਦੀ ਮੁੰਡਿਆ ਤੇਰੀ ਲਾਸ਼ ਆ ਜਾਂਦੀ, ਮੈਨੂੰ ਖੁਸ਼ੀ ਹੋਣੀ ਸੀ ਇਸ ਗੱਲ ਦੀ, ਤੂੰ ਇਹ ਕੀ ਕੰਮ ਕੀਤਾ। ਪਿਓ ਜਿਹੜਾ ਸੀ ਉਹ ਵੀ ਧਾਹਾਂ ਮਾਰ ਮਾਰ ਹੁੰਦਾ ਮੰਜੇ ਤੋਂ ਉੱਠ ਕੇ ਚਲਿਆ ਗਿਆ। ਨਿੱਕਾ ਜਿਹਾ ਉਹ ਘਰ ਵਾਲੀ ਬੀਬੀ ਪਾਣੀ ਦਾ ਗਲਾਸ ਲਿਆਈ, ਮੋੜ ਕੇ ਲੈ ਗਈ, ਕਹਿੰਦੀ ਤੈਨੂੰ ਨੀ ਪਾਣੀ ਪਿਆਉਣਾ? ਨਾ ਨਾ, ਗੁਰੂ ਦੇ ਸਿੱਖ ਨਾਲ ਮੇਰੀ ਸ਼ਾਦੀ ਹੋਈ ਸੀ, ਤੂੰ ਜੇ ਗੁਰੂ ਦਾ ਸਿੱਖ ਹੀ ਨਹੀਂ ਰਿਹਾ ਤੇ ਤੇਰਾ ਤੇ ਮੇਰਾ ਸੰਬੰਧ ਹੀ ਕਾਹਦਾ? ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਕਾਹਦਾ ਸੰਬੰਧ ਹੈ? ਤੇ ਨਿੱਕਾ ਜਿਹਾ ਮੁੰਡਾ ਗੋਦ ਵਿੱਚੋਂ ਉੱਠ ਕੇ ਚਲਿਆ ਗਿਆ, ਮੁੰਡਿਆ ਤੂੰ ਕਿੱਥੇ ਚੱਲਾ? ਉਹ ਬਾਪੂ ਤੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਛੱਡ ਆਇਆ, ਮੈਂ ਤੇਰੀ ਗੋਦ ਵਿੱਚ ਨਹੀਂ ਬਹਿਣਾ। ਧੰਨ ਹੈ ਨਿੱਕਾ ਜਿਹਾ ਬੱਚਾ ਵੀ ਗੁਰਮਤਿ ਦੀਆਂ ਗੱਲਾਂ ਕਰਦਾ, ਨਿੱਕਾ ਜਿਹਾ ਬੱਚਾ ਆਪਣੇ ਪਿਤਾ ਨੂੰ ਕਹਿ ਰਿਹਾ ਜੇ ਤੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਛੱਡੀ, ਤੂੰ ਗੁਰੂ ਗੋਬਿੰਦ ਸਿੰਘ ਨੂੰ ਛੱਡਿਆ, ਲੈ ਬਾਪੂ ਅੱਜ ਤੋਂ ਮੈਂ ਤੈਨੂੰ ਛੱਡਿਆ, ਮੈਂ ਤੈਨੂੰ ਆਪਣੀ ਜ਼ਬਾਨ ਨਾਲ ਪਿਤਾ ਨਹੀਂ ਕਹਿਣਾ ਅੱਜ ਤੋਂ ਮੁੜ ਕੇ। ਜੇ ਤੂੰ ਪਿਤਾ ਕਹਾਉਣਾ ਤੂੰ ਗੁਰੂ ਗੋਬਿੰਦ ਸਿੰਘ ਨੂੰ ਫਿਰ ਪਿਤਾ ਬਣਾ, ਚੱਲ ਕੇ ਬਣਾ ਲੈ ਪਿਤਾ। ਜਦੋਂ ਇੰਨੀ ਗੱਲ ਆਖੀ ਬਾਣ ਵੱਜਦੇ ਨੇ, ਉਹ ਤੂੰ ਮਰ ਕਿਉਂ ਨਾ ਗਿਆ? ਕੀ ਕਹਿੰਦੇ ਨੇ? ਜਿੰਦ ਕਿਉਂ ਨਾ ਗੁਰਾਂ ਦੇ ਉੱਤੋਂ ਵਾਰੀ, ਸਤਿਗੁਰਾਂ ਨੇ ਇੰਨਾ ਪਿਆਰ ਦਿੱਤਾ, ਉਹ ਕਿਉਂ ਨਾ ਆਪਣਾ ਆਪ ਕੁਰਬਾਨ ਕਰ ਦਿੱਤਾ? ਮਹਾਂ ਸਿੰਘ ਨੂੰ ਪਈਆਂ ਲਾਨਤਾਂ ਘਰੋਂ, ਸਵੇਰ ਹੋਈ ਸੱਥ 'ਚ ਹੋ ਗਏ ਇਕੱਠੇ, ਜਿਵੇਂ ਆਪਣੇ ਪਿੰਡਾਂ 'ਚ ਬਰੋਟੇ ਹੁੰਦੇ ਨੇ ਉਹਨਾਂ ਥੱਲੇ ਇਕੱਠੇ ਨਹੀਂ ਹੁੰਦੇ ਸਾਰੇ? ਜਿਹੜੀ ਗੱਲ ਖਬਰ ਕਿਤੇ ਨਾ ਪਹੁੰਚੇ ਸਭ ਤੋਂ ਪਹਿਲਾਂ ਉਹਨਾਂ ਕੋਲ ਪਹੁੰਚ ਜਾਂਦੀ ਹੈ। ਗੁਰਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਬਰੋਟੇ ਥੱਲੇ ਬਹਿੰਦੇ ਨੇ ਨਾ, ਜਿਹੜੀ ਟ੍ਰਿਬਿਊਨ ਵਿੱਚ ਵੀ ਖਬਰ ਨਹੀਂ ਛਪਦੀ, ਕਿਸੇ ਅਖਬਾਰ 'ਚ ਨਹੀਂ ਛਪਦੀ, ਉਹਨਾਂ ਕੋਲ ਪਹਿਲਾਂ ਪਹੁੰਚ ਜਾਂਦੀ। ਉਹਨਾਂ ਦਾ ਪਤਾ ਨਹੀਂ ਕਿੱਥੇ ਕਨੈਕਸ਼ਨ ਜੁੜਿਆ ਹੁੰਦਾ, ਸਭ ਦੁਨੀਆਂ ਦੀਆਂ ਖਬਰਾਂ ਉਹਨਾਂ ਕੋਲੋਂ ਸੁਣ ਲਓ। ਬਸ ਉਹਨਾਂ ਨੇ ਕਦੀ ਕਿਸੇ ਦੀ ਗੱਲ, ਕਦੀ ਕਿਸੇ ਦੀ, ਕਦੀ ਕਿਸੇ ਦੀ, ਬਸ ਇਹੀ ਕੰਮ ਹੈ। ਸਾਧ ਸੰਗਤ ਜੀ, ਇਕੱਠੇ ਹੋ ਗਏ ਸਾਰੇ ਸਵੇਰ ਵੇਲੇ। ਉਹ ਤੇਰੇ ਨਾਲ ਕਿੱਦਾਂ ਬਣੀ ਕੁਝ ਨਾ ਪੁੱਛ, ਤੇਰੇ ਨਾਲ ਬੁਰਾ ਹੀ ਹਾਲ ਹੋਇਆ। ਉਹ ਤੇਰੇ ਨਾਲ ਪਾਣੀ ਵੀ ਨਹੀਂ ਪੁੱਜਿਆ ਕਿਸੇ ਨੇ। ਸਾਰੇ ਜਣੇ ਇਕੱਠੇ ਹੋ ਗਏ, ਚਿਹਰੇ ਉਤਰੇ ਹੋਏ ਨੇ, ਕਿਸੇ ਨੇ ਵੀ ਉਹਨਾਂ ਦਾ ਸਤਿਕਾਰ ਨਾ ਕੀਤਾ, ਕਿਉਂਕਿ ਸਾਰਾ ਪਿੰਡ ਹੀ ਮਾਰਾ ਨਾਲ ਜੁੜਿਆ ਹੋਇਆ। ਅਜੇ ਬੈਠੇ ਹੀ ਨੇ, ਆ ਗਈ ਬੀਬੀ ਉਧਰੋਂ, ਮਾਈ ਭਾਗੋ। ਉਹ ਜਦੋਂ ਬੀਬੀ ਭਾਗੋ ਆਈ ਨਾ ਨਾਲ ਨਾਲ ਬੀਬੀਆਂ ਦਾ ਜਥਾ ਲਈ ਫਿਰੇ, ਉਹਦੇ ਨਾਲ 35-40 ਬੀਬੀਆਂ ਜਥਾ ਲੈ ਕੇ ਆ ਗਈ। ਉਹਨੇ ਆ ਕੇ ਇੱਕ ਫੁਲਕਾਰੀ ਤੇ ਚੂੜੀਆਂ ਦਾ ਗੁੱਛਾ ਵਗਾ ਕੇ ਮਾਰਿਆ ਇਹਨਾਂ ਦੇ ਵਿਚਾਲੇ। ਇਹ ਬੈਠੇ ਸਾਰੇ ਜਣੇ, ਭੈਣ ਆ ਕੀ ਹੈ? ਉਹ ਕਹਿੰਦੇ ਹੱਥਾਂ 'ਚ ਚੂੜੀਆਂ ਪਾ ਲਓ, ਸਿਰਾਂ 'ਤੇ ਲੈ ਲਓ ਚੁੰਨੀਆਂ, ਘਰ ਦਾ ਕੰਮ ਕਰ ਤੁਸੀਂ ਸੰਭਾਲੋ, ਜੰਗ ਵਿੱਚ ਅਸੀਂ ਚੱਲੀਆਂ। ਹੁਣ ਡਰਦੇ ਹੋ ਨਾ ਤੁਸੀਂ ਮੌਤ ਤੋਂ? ਵੇਖਿਓ ਵੀਰੋ, ਕਿਤੇ ਫੌਜਾਂ ਨਾ ਆ ਜਾਣ, ਘਰ ਬਹਿ ਜਾਓ, ਸਿਰਾਂ 'ਤੇ ਚੁੰਨੀਆਂ ਲੈ ਲਓ, ਅਸੀਂ ਮੈਦਾਨੇ ਜੰਗ ਵਿੱਚ ਜਾਵਾਂਗੀਆਂ, ਜੂਝ ਕੇ ਸ਼ਹੀਦੀਆਂ ਪਾਵਾਂਗੀਆਂ, ਜਿਹੜਾ ਕਲੰਕ ਤੁਸੀਂ ਲਾ ਕੇ ਆਇਓ ਅਸੀਂ ਧੋ ਕੇ ਆਵਾਂਗੇ।
ਸਤਿ ਸ੍ਰੀ ਅਕਾਲ।
ਮਹਾਨ ਕੁਰਬਾਨੀ ਹੈ ਬੀਬੀਆਂ ਦੀ। ਲਓ ਭਾਈ ਬੇਨਤੀ ਹੈ, ਪੰਜ ਪਿਆਰੇ ਆਉਣਗੇ, ਖੜੇ ਨਾ ਹੋਇਓ, ਇਵੇਂ ਜਿਵੇਂ ਬੈਠੇ ਰਹਿਣਾ ਹੈ। ਸਾਰੀ ਸੰਗਤ ਨੇ ਮਹਾਰਾਜ ਜੀ ਦਾ ਸਤਿਕਾਰ ਕਰਨਾ ਹੈ। ਪੰਜ ਪਿਆਰਿਆਂ ਨੇ ਆਪਣੇ ਕੋਲ ਆਉਣਾ ਸਟੇਜ ਤੇ ਹੁਣ ਉੱਠਿਓ ਨਾ, ਇਹ ਗੱਲ ਸੋਭਾ ਨਹੀਂ ਪਾਉਣੀ ਜੇ ਖੜੇ ਹੋ ਜਾਓਗੇ। ਪਿਆਰ ਨਾਲ ਬਹਿ ਕੇ ਦਰਸ਼ਨ ਕਰਿਓ, ਬਾਕੀ ਰਾਹ ਜਿਹੜਾ ਉਹ ਛੱਡ ਦਿਓ। ਪੰਜ ਪਿਆਰੇ ਆਉਣਗੇ ਤੇ ਸੰਗਤ ਨੇ ਬਹਿਣਾ ਵੀ, ਉਹਨਾਂ ਵਾਸਤੇ ਵੀ ਥੋੜ੍ਹੀ ਜਗ੍ਹਾ ਕਰੋ ਭਾਈ, ਥੋੜ੍ਹੇ ਥੋੜ੍ਹੇ ਨਾ ਬੀਬੀਆਂ, ਥੋੜ੍ਹਾ ਜਿਹਾ ਪਰੇ ਨੂੰ ਤੇ ਭਾਈ ਐ ਨੂੰ ਹੋ ਜਾਓ ਥੋੜ੍ਹੇ ਥੋੜ੍ਹੇ। ਆਪ ਹੀ ਬੇਨਤੀ ਮੰਨ ਲਓ ਵੀ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਏ ਆਪਾਂ ਉਹਨਾਂ ਦਾ ਸਤਿਕਾਰ ਤੇ ਕਰ ਲਈਏ, ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਉਹਨਾਂ ਨੂੰ ਬਹਿਣ ਵਾਸਤੇ ਜਗ੍ਹਾ ਦੇ ਦਿਓ। ਸਾਰੇ ਆਪਣੇ ਆਪ ਥੋੜ੍ਹੇ ਥੋੜ੍ਹੇ ਖਿਸਕ ਜਾਓ, ਵੀਰ ਭਰਾ ਇੰਜ ਨੂੰ ਹੋ ਜਾਓ, ਬੀਬੀਆਂ ਥੋੜ੍ਹਾ ਜਿਹਾ ਪਰੇ ਨੇ, ਖੜੇ ਨਾ ਹੋਇਓ, ਕੋਈ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ, ਸਾਜ ਕੇ ਨਵਾਜੇ ਹੋਏ ਪੰਜ ਪਿਆਰੇ ਆ ਰਹੇ ਹੈ, ਆਓ ਸਤਿਕਾਰ ਕਰੀਏ ਸਾਰੇ। ਸਾਰੇ ਬੋਲਿਆ ਕਰੋ ਗੱਜ ਵੱਜ ਕੇ, ਜੀ ਆਇਆ ਨੂੰ, ਜੀ ਆਇਆ ਛੱਕ ਕੇ ਆਈ, ਉਹਨਾਂ ਨੂੰ ਬੈਠਣ ਨੂੰ ਜਗ੍ਹਾ ਦਿਓ। ਭੈਣਾਂ ਨੂੰ ਬੇਨਤੀ, ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਭਾਈ, ਬੇਨਤੀ ਜ਼ਰੂਰ ਮੰਨੋ, ਵੀਰ ਭਰਾ ਵੀ ਥੋੜੀ ਜਿਹੀ ਬੇਨਤੀ ਮੰਨ ਲਓ, ਥੋੜਾ ਥੋੜਾ ਜਗ੍ਹਾ ਦੇ ਦਿਓ ਬੈਠਣ, ਥੋੜੇ ਥੋੜੇ ਹੋ ਜਾਓ ਭਾਈ ਇੱਧਰ। ਛੱਕ ਕੇ ਆਏ ਨੇ ਕੁਝ ਅੱਗੇ ਬਹਿ ਜਾਓ ਅੱਗੇ ਵੀ ਜਗ੍ਹਾ ਹੈ ਥੋੜੀ ਥੋੜੀ ਕੁਝ ਸੰਗਤਾਂ ਅੱਗੇ ਵੀ ਬਹਿ ਜਾਓ ਆ ਕੇ ਬਾਕੀ ਜਿਹੜੇ ਰਾਹ ਬਣਿਆ ਰਾਹ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਜਿੱਥੇ ਕਿਤੇ ਜਗ੍ਹਾ ਮਿਲਦੀ ਹੈ ਬਹਿ ਜਾਓ ਰਸਤੇ ਦੇ ਵਿੱਚ ਹੀ ਬਹਿ ਜਾਣਾ ਸਾਰਿਆਂ ਨੇ ਮੱਥਾ ਟੇਕ ਕੇ ਦੂਰੋਂ ਹੀ ਨਮਸਕਾਰ ਕਰਕੇ ਬੈਠ ਜਾਓ ਸਾਰੇ ਕਿਰਪਾ ਨਾਲ ਦੋ ਸੌ ਬੱਤੀ ਪ੍ਰਾਣੀ ਗੁਰੂ ਕੇ ਜਹਾਜ਼ੇ ਚ